ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਲਾਹੌਰ ਸ਼ਹਿਰ ਪਹੁੰਚੇ ਨੇ। ਭਾਈ ਸੱਧੂ ਜੀ ਦੇ ਘਰ ਚਰਨ ਪਾ ਕੇ ਤਿਨਾਂ ਨੂੰ ਕਿਰਤਾਰਥ ਕੀਤਾ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ ਬਾਬਾ ਅਰਥਮੱਲ ਜੀ, ਜੋ ਬਾਬਾ ਮੋਹਰੀ ਜੀ ਦੇ ਸਾਹਿਬਜ਼ਾਦੇ ਸਨ, ਗੁਰਦੇਵ ਦੇ ਸੱਦੇ ਅਨੁਸਾਰ ਲਾਹੌਰ ਆ ਕੇ ਸਤਿਗੁਰਾਂ ਨੂੰ ਮਿਲੇ ਨੇ। ਬਾਬਾ ਅਰਥਮੱਲ ਜੀ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸਾਰਾ ਆਉਣ ਵਾਲੇ ਸਮੇਂ ਦਾ ਵਰਤਾਰਾ ਦੱਸਿਆ ਕਿ ਅਸੀਂ ਹੁਣ ਸ਼ਹਾਦਤ ਦਾ ਜਾਮ ਪ੍ਰਾਪਤ ਕਰਨਾ, ਤੁਸੀਂ ਵਾਪਸ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਰੀ ਸੰਗਤ ਵਿੱਚ ਪ੍ਰਗਟ ਕਰਨਾ। ਬਾਬਾ ਅਰਥਮੱਲ ਜੀ ਦੇ ਸਮੇਤ ਜਿੰਨੀ ਸੰਗਤ ਹੈ ਸਭ ਇਕਦਮ ਹੈਰਾਨ ਹੋਏ, ਮਹਾਰਾਜ ਜੀ ਅਸੀਂ ਕੋਈ ਨਾ ਕੋਈ ਵਿਧੀ ਤਰੀਕਾ ਅਪਣਾ ਲੈਂਦੇ ਹਾਂ, ਬਾਦਸ਼ਾਹ ਨਾਲ ਗੱਲਬਾਤ ਕਰਾਂਗੇ। ਗੁਰਦੇਵ ਜਾਣਦੇ ਸਨ ਕਿ ਚੰਦੂ ਨੇ ਖੋਟੀ ਬਿਰਤੀ ਧਾਰਨ ਕੀਤੀ ਹੋਈ ਹੈ, ਉਹਨੇ ਆਪਣੀ ਆਦਤ ਤੋਂ ਬਾਅਦ ਨਹੀਂ ਆਉਣਾ, ਨਾਲੇ ਸਾਡੀ ਖੇਡ ਹੈ, ਰੱਬ ਦੀ ਰਜਾ ਵਿੱਚ ਚੱਲਦਿਆਂ ਹੋਇਆ ਅਸੀਂ ਇਹ ਤਨ ਤੁਰਕਾਂ ਦੇ ਸਿਰ ਤੇ ਭੰਨਣਾ, ਤਾਂ ਜੋ ਇਹਨਾਂ ਮਲੇਛਾਂ ਦਾ ਪਾਪ ਦਾ ਘੜਾ ਭਰ ਜਾਏ, ਇਹ ਰਾਜ ਤੋਂ ਬਾਅਦ ਨਰਕ ਦੇ ਗਾਮੀ ਹੋਣ, ਕਿਉਂਕਿ ਤਪੋ ਰਾਜ ਰਾਜੋ ਨਰਕ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਰਾਜ ਦਿੱਤਾ ਹੈ, ਅਸੀਂ ਆਪਣਾ ਸਿਰ ਦੇ ਕੇ ਇਹਨਾਂ ਕੋਲ ਰਾਜ ਖੋਣਾ, ਸਾਡੇ ਤੋਂ ਸ਼ੁਰੂਆਤ ਹੋਣੀ ਹੈ। ਫਿਰ ਨੌਵੇਂ ਪਾਤਸ਼ਾਹ ਜੀ ਨੇ ਸੀਸ ਦਿੱਤਾ, ਚਾਰੇ ਸਾਹਿਬਜ਼ਾਦਿਆਂ ਦੇ ਸੀਸ, ਮਾਤਾ ਗੁਜਰੀ ਜੀ ਦਾ ਸੀਸ, ਇਸੇ ਤਰ੍ਹਾਂ ਖੁਦ ਕਲਗੀਧਰ ਜੀ ਨੇ ਵੀ ਅੰਤ ਨੂੰ ਆਪਣੇ ਤਨ ਤੇ ਇਹਨਾਂ ਜਰਵਾਣਿਆਂ ਵੱਲੋਂ ਚਲਾਏ ਸ਼ਸਤਰਾਂ ਦੇ ਵਾਰ ਝੱਲੇ ਔਰ ਆਪਣੇ ਸੀਸ ਦੇ ਕਰਕੇ ਇਹਨਾਂ ਤੁਰਕਾਂ ਕੋਲੋਂ ਰਾਜ ਵਾਪਸ ਖੋਇਆ। ਸ਼ੁਰੂਆਤ ਪੰਜਵੇਂ ਗੁਰਦੇਵ ਨੇ ਕੀਤੀ ਹੈ। ਤਦੇ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਆਓ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖ ਸੰਗਤ ਲਵਪੁਰੀ ਕੇ ਸਕਲ ਤਰਸ ਕੋ ਆਏ।
ਲਾਹੌਰ ਸ਼ਹਿਰ ਦੀਆਂ ਜਿਤਨੀਆਂ ਸਿੱਖ ਸੰਗਤਾਂ ਜਦੋਂ ਸਭ ਨੂੰ ਖਬਰ ਹੋਈ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਸ਼ਹਿਰ ਭਾਈ ਸੱਧੂ ਦੇ ਘਰ ਆਏ ਹਨ, ਇਹ ਸੁਣਦਿਆਂ ਬੇਅੰਤ ਸੰਗਤਾਂ ਜੋ ਲਾਹੌਰ ਸ਼ਹਿਰ ਦੇ ਵਸਨੀਕ ਸਨ, ਸਭ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਹਨ।
ਵਹਿਰ ਦੂਰ ਕੇ ਸੁਨਤ ਇਤ ਆਨ ਪਏ ਸਮੁਦਾਏ।
ਚਾਹੇ ਲਾਹੌਰ ਸ਼ਹਿਰ ਦੇ ਸਿੱਖ ਨੇ, ਚਾਹੇ ਬਾਹਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਜਿਹਨਾਂ ਨੂੰ ਖਬਰ ਹੁੰਦੀ ਹੈ ਕਿ ਸਤਿਗੁਰੂ ਜੀ ਲਾਹੌਰ ਬਿਰਾਜਮਾਨ ਨੇ, ਜਿਹੜੀ ਸੰਗਤ ਦਰਬਾਰ ਸਾਹਿਬ ਜਾ ਰਹੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਉਹ ਇੱਥੇ ਹੀ ਰੁਕ ਗਏ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਗੁਰਦੇਵ ਦੇ ਚਰਨਾਂ ਚ ਸੰਗਤਾਂ ਹਾਜ਼ਰ ਹੋਣ ਲੱਗੀਆਂ, ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗੀਆਂ।
ਸਵਈਆ ਚੰਦ ਆਨ ਉਪਾਇਨ ਅਰਪੇ ਦਰਸੇ।
ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਗੁਰੂ ਚਰਨਾਂ ਚ ਸੰਗਤਾਂ ਅਰਪਦੀਆਂ ਨੇ, ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੀਆਂ ਹਨ। ਭੇਟਾ ਅਰਪਣ ਦਾ ਮਤਲਬ ਗੁਰੂ ਖਾਲਸਾ ਜੀ ਹੁੰਦਾ ਹੈ, ਗੁਰੂ ਅੱਗੇ ਆਪਣਾ ਭਾਵ ਆਪਣਾ ਪ੍ਰੇਮ ਅਰਪਣ ਕਰਨ। ਗੁਰਦੇਵ ਕਿਸੇ ਭੇਟਾ ਦੇ ਧਨ ਦੇ ਭੁੱਖੇ ਨਹੀਂ, ਉਸ ਭੇਟਾ ਨਾਲ ਜਿਹੜੀ ਸਾਡੀ ਭਾਵਨਾ ਤੇ ਪ੍ਰੇਮ ਜੁੜਿਆ ਹੁੰਦਾ ਪਾਤਸ਼ਾਹ ਉਹਦੇ ਭੁੱਖੇ ਹਨ। ਤੋ ਪ੍ਰੇਮ ਸਹਿਤ ਆ ਕੇ ਗੁਰੂ ਕੇ ਸਿੱਖ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਗੁਰੂ ਚਰਨਾਂ ਚ ਅਰਪਣ ਕਰਦੇ ਨੇ, ਨਾਲ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਵੱਡੀ ਭਾਗ ਸੁਨ ਸੁਨ ਉਪਦੇਸ਼।
ਵੱਡਿਆਂ ਭਾਗਾਂ ਵਾਲੇ ਸਿੱਖ ਨੇ ਜਿਹੜੇ ਸਤਿਗੁਰੂ ਜੀ ਦੇ ਪਾਸੋਂ ਉਪਦੇਸ਼ ਸੁਣਦੇ ਨੇ, ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ ਪਾਵਨ ਉਪਦੇਸ਼ ਸੁਣਦੇ ਹਨ।
ਸਤਨਾਮ ਕੀ ਉਰਲੇ ਵਲਾਗੇ।
ਜਿਹੜਾ ਵੀ ਕੋਈ ਮਾਈ ਭਾਈ ਸਤਿਗੁਰੂ ਜੀ ਦਾ ਉਪਦੇਸ਼ ਸੁਣਦਾ ਹੈ, ਸੁਣ ਕੇ ਉਹਦੇ ਮਨ ਚ ਵਾਹਿਗੁਰੂ 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 ਦੇ ਅੰਮ੍ਰਿਤ ਨਾਮ ਨਾਲ ਲਿਵ ਲੱਗ ਜਾਂਦੀ ਹੈ। ਗੁਰਦੇਵ ਦੇ ਬਚਨ ਸੁਣਦੇ ਹੀ ਮਨ ਚ ਸਤਿਗੁਰੂ ਜੀ ਦੇ ਮੰਤਰ ਨਾਲ ਗੁਰਮੰਤਰ ਦੇ ਨਾਲ ਲਿਵ ਲੱਗ ਜਾਂਦੀ ਹੈ। ਖਾਲਸਾ ਜੀ ਕੋਈ ਮਹਾਂਪੁਰਖ ਕੋਈ ਮਹਾਤਮਾ ਸਾਨੂੰ ਨਾਮ ਜਪਣ ਦਾ ਉਪਦੇਸ਼ ਦਿੰਦਾ ਨਾ, ਜਦੋਂ ਕਹਿੰਦਾ ਹੁੰਦਾ ਕੋਈ ਮਹਾਂਪੁਰਖ ਕੋਈ ਮਹਾਤਮਾ ਕਿ ਭਾਈ ਨਾਮ ਜਪਿਆ ਕਰੋ, ਨਾਮ ਦੀ ਮਹਿਮਾ ਵੱਡੀ ਹੈ ਤੇ ਬਦੋ ਬਦੀ ਸਾਡੇ ਹਿਰਦੇ ਚ ਨਾਮ ਦੀ ਰੌਂ ਚੱਲ ਪੈਂਦੀ। ਜਦੋਂ ਸਤਿਗੁਰੂ ਜੀ ਉਪਦੇਸ਼ ਦਿੰਦੇ ਹੋਣਗੇ ਸਿੱਖਾਂ ਨੂੰ ਵੀ ਨਾਮ ਜਪੋ, ਤੇ ਸੁਣਨ ਵਾਲਿਆਂ ਦੀ ਕਿਵੇਂ ਲਿਵ ਲੱਗਦੀ ਹੋਵੇਗੀ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਜਿਹੜਾ ਵੀ ਗੁਰਦੇਵ ਦਾ ਉਪਦੇਸ਼ ਸੁਣਦਾ ਨਾਮ ਜਪਣ ਦਾ ਉਸੇ ਵੇਲੇ ਉਹਦੇ ਅੰਦਰ ਨਾਮ ਪ੍ਰਤੀ ਲਿਵ ਲੱਗ ਜਾਂਦੀ ਹੈ। ਲਿਵ ਦਾ ਮਤਲਬ ਹੁੰਦਾ ਸੁਰਤ ਦਾ ਜੁੜ ਜਾਣਾ, ਇੱਕ ਰਸ ਤੇਲ ਦੀ ਧਾਰਾ ਵੱਤ ਸੁਰਤ ਦਾ ਜੁੜ ਜਾਣਾ, ਏਦਾਂ ਗੁਰਸਿੱਖਾਂ ਦੀ ਨਾਮ ਦੇ ਵਿੱਚ ਲਿਵ ਲੱਗ ਜਾਂਦੀ ਹੈ।
ਜਨਮ ਜਨਮ ਕੇ ਕਟੇ ਕਲੇਸ਼,
ਜਨਮਾਂ ਜਨਮਾਂਤਰਾਂ ਦੇ ਉਹਨਾਂ ਦੇ ਕਲੇਸ਼ ਕੱਟੇ ਜਾਂਦੇ ਨੇ ਜਦੋਂ ਨਾਮ ਜਪਦੇ ਨੇ ਗੁਰਸਿੱਖ, ਨਾਮ ਦੀ ਕਮਾਈ ਕਰਦੇ ਨੇ, ਗੁਰਦੇਵ ਦਾ ਉਪਦੇਸ਼ ਸੁਣਦੇ ਨੇ, ਤੋ ਜਨਮ ਜਨਮਾਂਤਰਾਂ ਦੇ ਕਲੇਸ਼ ਮਿਟ ਜਾਂਦੇ ਹਨ ਸਿੱਖਾਂ ਦੇ।
ਸੁਖ ਅਤੋਲ ਕੋ ਪਾਈ ਨਾ ਡੋਲੇ,
ਅਤੋਲਵਾਂ ਸੁਖ ਪ੍ਰਾਪਤ ਹੁੰਦਾ ਹੈ। ਜਿਸ ਸੁਖ ਨੂੰ ਪ੍ਰਾਪਤ ਕਰਕੇ ਗੁਰਸਿੱਖ ਫਿਰ ਕਦੇ ਡੋਲਦੇ ਨਹੀਂ, ਡਾਵਾਂ ਡੋਲ ਨਹੀਂ ਹੁੰਦੇ। ਗੁਰਦੇਵ ਦਾ ਬਚਨ ਹੈ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦੀਨੋ ਮੰਤਾਨੀ, ਡਿਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤਿਰਪਤਾਨੀ। ਜਦੋਂ ਸਤਿਗੁਰੂ ਜੀ ਅੰਮ੍ਰਿਤ ਨਾਮ ਦੀ ਦਾਤ ਬਖਸ਼ਦੇ ਆ ਸਿੱਖ ਨੂੰ, ਉਸ ਅੰਮ੍ਰਿਤ ਨਾਮ ਨੂੰ ਜਦੋਂ ਗੁਰਸਿੱਖ ਆਪਣੇ ਹਿਰਦੇ ਚ ਧਾਰਨ ਕਰਦਾ, ਫਿਰ ਉਹ ਗੁਰਸਿੱਖ ਡਿੱਗਦਾ ਨਹੀਂ, ਫਿਰ ਉਹ ਗੁਰਸਿੱਖ ਡੋਲਦਾ ਨਹੀਂ, ਉਹ ਸੰਪੂਰਨ ਰੂਪ ਵਿੱਚ ਸਰਬ ਵਾਸ਼ਨਾਵਾਂ ਤੋਂ ਤ੍ਰਿਪਤ ਹੋ ਜਾਂਦਾ ਹੈ। ਡਿੱਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ, ਐਸੀ ਅਵਸਥਾ ਨੂੰ ਗੁਰਸਿੱਖ ਪ੍ਰਾਪਤ ਹੋ ਜਾਂਦੇ ਹਨ।
ਅੰਤਰ ਮਨ ਕੇ ਥਿਰੇ ਵਿਸ਼ੇਸ਼,
ਔਰ ਉਹਨਾਂ ਦੀ ਬਿਰਤੀ ਅੰਤਰਮੁਖੀ ਹੋ ਜਾਂਦੀ ਹੈ। ਜਦੋਂ ਬਿਰਤੀ ਅੰਤਰਮੁਖੀ ਹੁੰਦੀ ਹੈ ਨਾ, ਫਿਰ ਮਨ ਟਿਕਣਾ ਸ਼ੁਰੂ ਹੋ ਜਾਂਦਾ। ਜਦੋਂ ਤੱਕ ਬਿਰਤੀ ਬਾਹਰ ਮੁਖੀ ਆ, ਮਨ ਭਜਦਾ ਨੱਠਦਾ। ਜਿਵੇਂ ਜਿਵੇਂ ਬਿਰਤੀ ਅੰਤਰਮੁਖੀ ਹੋਣ ਲੱਗ ਪਏ ਤੇ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ। ਤੋ ਏਦਾਂ ਗੁਰਸਿੱਖ ਆਪਣੇ ਅੰਤਰਮੁਖੀ ਬਿਰਤੀ ਕਰਕੇ ਆਪਣੇ ਮਨ ਨੂੰ ਟਿਕਾਉਂਦੇ ਹਨ।
ਤਨ ਤਨ ਸ਼੍ਰੀ ਅਰਜਨ ਸਤਿਗੁਰ,
ਰਸਨਾ ਤੋਂ ਕਹਿੰਦੇ ਆ ਸਿੱਖ ਧਨ ਹਨ ਗੁਰੂ ਅਰਜਨ ਦੇਵ ਸਤਿਗੁਰੂ ਜੀ, ਧਨ ਹੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਤੁਸੀਂ ਧਨ ਹੋ।
ਪ੍ਰਭੂ ਅਵਤਾਰ ਭਗਤ ਕੇ ਬੇਸ,
ਪ੍ਰਭੂ ਨਹੀਂ ਅਵਤਾਰ ਧਾਰਿਆ ਗੁਰੂ ਅਰਜਨ ਦੇਵ ਸਾਹਿਬ ਦੇ ਰੂਪ ਚ, ਪਰ ਭਗਤੀ ਦੇ ਰੂਪ ਵਿਚ ਭਗਤ ਬਣ ਕੇ ਪ੍ਰਗਟ ਹੋਏ ਹੈ ਰਾਬੀ, ਪਰ ਰੱਬ ਬਣ ਕੇ ਨਹੀਂ ਪ੍ਰਗਟ ਹੋਏ, ਰੱਬ ਦੇ ਦਾਸ ਬਣ ਕੇ ਪ੍ਰਗਟ ਹੋਏ, ਭਗਤ ਰੂਪ ਹੋ ਕੇ ਸੰਸਾਰ ਚ ਪ੍ਰਗਟ ਹੋਏ ਹਨ।
ਸਿੱਖਨ ਕੋ ਸਮੁਦਾਇ ਪਇਓ ਬੋ,
ਬਹੁਤ ਸਾਰੇ ਸਿੱਖਾਂ ਦਾ ਸਮੁਦਾਇ, ਸਿੱਖਾਂ ਦਾ ਇਕੱਠ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿਚ ਲਾਹੌਰ ਸ਼ਹਿਰ ਦੀ ਧਰਤੀ ਤੇ ਹੋਇਆ।
ਸਤ ਸੰਗਤ ਮਿਲ ਕਰੇ ਆਨੰਦ,
ਸਤ ਸੰਗਤ ਹੁੰਦੀ ਹੈ, ਦੋਵੇਂ ਵੇਲੇ ਕਥਾ ਹੁੰਦੀ ਹੈ, ਕੀਰਤਨ ਹੁੰਦਾ, ਮਹਾਰਾਜ ਜੀ ਦੇ ਬਚਨ ਬਿਲਾਸ ਸੰਗਤ ਸੁਣਦੀ ਹੈ।
ਇੱਕ ਆਵਤ ਇੱਕ ਜਾਤ ਚਲੇ ਨਾਰੇ,
ਸੰਗਤਾਂ ਮਹਾਰਾਜ ਜੀ ਦੇ ਚਰਨਾਂ ਚ ਇੱਕ ਆ ਰਹੀਆਂ ਨੇ, ਇੱਕ ਜਾ ਰਹੀਆਂ ਨੇ, ਏਦਾਂ ਮਹਾਰਾਜ ਜੀ ਦੇ ਚਰਨਾਂ ਵਿਚ ਰੌਣਕਾਂ ਲੱਗੀਆਂ ਰਹਿੰਦੀਆਂ ਸਾਰਾ ਦਿਨ। ਕੁਝ ਆ ਰਹੇ ਨੇ ਦਰਸ਼ਨ ਕਰਨ ਨੂੰ, ਕੁਝ ਦਰਸ਼ਨ ਕਰਕੇ ਜਾ ਰਹੇ ਹਨ।
ਇੱਕ ਨਿਕਟ ਰਹਿ ਕੁਮਤ ਨਿਕੰਦ,
ਕਈ ਆਉਂਦੇ ਤੇ ਜਾਣ ਨੂੰ ਚੇਤੀ ਨਹੀਂ ਕਰਦਾ, ਉਹ ਮਹਾਰਾਜ ਜੀ ਦੇ ਚਰਨਾਂ ਚ ਰਹਿ ਕੇ ਸਤਿਗੁਰਾਂ ਦੇ ਬਚਨ ਸੁਣਦੇ ਨੇ, ਗੁਰਦੇਵ ਦੇ ਦਰਸ਼ਨ ਕਰਕੇ ਆਪਣੀ ਭੈੜੀ ਤੇ ਖੋਟੀ ਮਤ ਨੂੰ ਤਿਆਗਦੇ ਹਨ।
ਗਾਏ ਰਬਾਬੀ ਬੜੀ ਰਾਤ ਤੇ,
ਬੜੀ ਰਾਤ ਦਾ ਮਤਲਬ ਹੁੰਦਾ ਵੀ ਅੰਮ੍ਰਿਤ ਵੇਲੇ ਤੋਂ ਹੀ ਮਹਾਰਾਜ ਜੀ ਦੇ ਦਰਬਾਰ ਸੱਜ ਜਾਂਦੇ ਹੈ, ਔਰ ਜਿਹੜੇ ਰਬਾਬੀ ਸਿੱਖ ਨੇ ਉਹ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕੀਰਤਨ ਕਰਦੇ ਹਨ, ਬੜੇ ਪ੍ਰੇਮ ਨਾਲ ਕੀਰਤਨ ਗਾਇਨ ਕਰਦੇ, ਭਾਈ ਬਾਪਕ ਜੀ ਵਰਗੇ ਕੀਰਤਨੀਏ।
ਸੁਣੇ ਸਿੱਖ ਔਰ ਪ੍ਰੇਮ ਬਿਲੰਦ,
ਔਰ ਗੁਰੂ ਕੇ ਸਿੱਖ ਗੁਰਬਾਣੀ ਦਾ ਕੀਰਤਨ ਸੁਣਦੇ ਹਨ, ਸੁਣਦਿਆਂ ਸੁਣਦਿਆਂ ਕੀਰਤਨ ਤਿਨਾਂ ਦੇ ਹਿਰਦਿਆਂ ਚ ਗੁਰਦੇਵ ਦਾ ਪ੍ਰੇਮ ਜਾਗਦਾ ਹੈ। ਕੀਰਤਨ ਖਾਲਸਾ ਜੀ ਪ੍ਰੇਮ ਜਗਾਉਂਦਾ ਹਿਰਦੇ ਚ, ਕਥਾ ਜਿਹੜੀ ਆ ਸਤਿਗੁਰਾਂ ਦੀ ਇਹ ਪ੍ਰੇਮ ਜਗਾਉਂਦੀ ਆ ਹਿਰਦੇ ਚ। ਕੀਰਤਨ ਤੇ ਕਥਾ ਦੋਵੇਂ ਪ੍ਰੇਮ ਕਰਕੇ ਹੀ ਸੋਭਦੇ ਹੈ, ਤੋ ਪ੍ਰੇਮ ਪੈਦਾ ਹੁੰਦਾ ਕੀਰਤਨ ਦੁਆਰਾ, ਪ੍ਰੇਮ ਪੈਦਾ ਹੁੰਦਾ ਕਥਾ ਦੁਆਰਾ, ਤੋ ਬਹੁਤ ਪ੍ਰੇਮ ਨਾਲ ਗੁਰਸਿੱਖ ਆ ਕੇ ਗੁਰਦੇਵ ਦੇ ਦਰਬਾਰ ਚ ਕੀਰਤਨ ਸੁਣਦੇ ਹਨ, ਔਰ ਕਥਾ ਸੁਣਦਿਆਂ ਤਿਨਾਂ ਦੇ ਹਿਰਦਿਆਂ ਚ ਗੁਰਦੇਵ ਦਾ ਪ੍ਰੇਮ ਜਾਗਦਾ ਹੈ।
ਬਾਣੀ ਪਟੇ ਕੰਠ ਕੋ ਤਾਰੇ,
ਗੁਰਬਾਣੀ ਪੜ੍ਹਦੇ ਨੇ ਗੁਰਸਿੱਖ ਕੰਠ ਕਰਕੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਹ ਬਚਨ ਬਾਰ ਬਾਰ ਇੱਥੇ ਕੋਟ ਕਰਦੇ ਆ ਵੀ ਕੰਠ ਕਰਕੇ ਗੁਰਬਾਣੀ ਪੜ੍ਹਦੇ ਆ ਸਿੱਖ। ਕੰਠ ਕਰਕੇ ਦਾ ਮਤਲਬ ਹੁੰਦਾ ਜ਼ੁਬਾਨੀ ਯਾਦ ਕਰਕੇ ਗੁਰਬਾਣੀ ਨੂੰ ਫਿਰ ਪੜ੍ਹਦੇ, ਗੁਰਬਾਣੀ ਕੰਠ ਕਰ ਕਰਕੇ। ਖਾਲਸਾ ਜੀ ਸਹਿਜੇ ਸਹਿਜੇ ਇੱਕੋ ਦਿਨ ਤਾਂ ਨੀ ਨਾ ਬਹੁਤ ਬਾਣੀ ਯਾਦ ਹੁੰਦੀ, सहजे सहजे गुरबाणी कंठ करण दी बिरती गुरसिख अंदर होनी चाहिए। एक एक पंक्ति दो दो पंक्तियां करके कूकियां विच बड़े महापुरख होए बाबा राम सिंह जी नामधारी। बाबा राम सिंह जी जदों जलावतनी विच सी तां उस वेले उन्होंने अपने एक सेवादार नूं चिट्ठी लिख के भेजी। उन्हें कहा सी बाबा जी तुसी कहिंदे हो बाणी कंठ करिया करो, मेरे कोल तां हुंदी नहीं कंठ, मैं यतन करदा। ते बाबा राम सिंह जी ने लिख के भेजिया, कहन लगे सिंघा तू कहना बाणी नहीं कंठ हुंदी, जे एक एक पंक्ति भी रोज याद करे, एक पंक्ति संत जना मिल हर जस गायो, एक याद कर ले, अगले दिन दूजी याद कर लवे, कोट जन्म के दुख गवायो। ते कहंदे एक एक पंक्ति करके रोज याद करे ते महीने च 30 पंक्तियां याद हो जान, ते साल विच तू आपे अंदाजा ला लै भी किन्नी बाणी याद हो जाए, किन्नी बाणी कंठ हो जाए, जे एक एक पंक्ति करके भी चेते करे। तो गुरबाणी कंठ करन दा सारे महापुरखां ने जोर लाया, हुक्म कीता बाणी कंठ सदा वैकुंठ। फिर एदां भी बचन कर दे, बाणी कंठ पैसा गंठ। जेब च पैसे होण तुसीं जिथे मर्जी फिरदे हो, वो भुख लगे लैके कुछ छक सकदे हो। जेब भी खाली होवे ते उधर कोई लंगर भी ना लगा होवे ते फिर किवें बने गल। बाणी कंठ होवेगी जिथे मर्जी पढ़ लो, फिर पोथी दा आसरा जां मोबाइल दा आसरा नहीं लैणा पैंदा। जिथे कंठ होवेगी जिथे मर्जी बह के पढ़ लो, भावे हल बौंदिआं पढ़ी चलो। जे कंठ होवेगी ते पढ़ोगे ना, जे कंठ ना होवेगी किवें पढ़ांगे। तो मां कवि जी इत्थे वचन कर दे कि जेड़े गुरसिख पंजवें पातशाह दे पास आउंदे ओह गुरबाणी कंठ करके पढ़दे सी। घटो घट हर एक सिख नूं जपजी साहब दी बाणी जरूर कंठ होवे, भावें कोई अनपढ़ आ ते भावें कोई पढ़िया लिखा। पुराने समय च मैं बहुत बजुर्गां दे दर्शन कीते जिन्हां नूं पंजाबी नहीं पढ़नी आउंदी पर उन्हां नूं पंज बाणियां कंठ हुंदियां। पुछिया किवें कंठ होई, कहिंदे जी ग्रंथी सिंह कोलों सुण सुण के कंठ हो। सिख गुरु का होए का जपजी कंठ ना कीन, रहत नामिया दे बचन ने भी गुरु का सिख हो के जे जपजी साहब भी कंठ नहीं कीता तां फिर ओह सिख दा जीवन इउं है जिवें कोई चावल दे दाणे तो बिना तुख नहीं हुंदा, उपरला छिलका ओह किसे काम दा नहीं हुंदा। एदां कहिंदे उहदा जीवन व्यर्थ है सिख दा। तो जपजी साहब घटो घट कंठ करे सिख, जेड़ा जपजी साहब नाल जुड़ेगा भाई वह कदे गुरसिखी तो नहीं टुटेगा। अपने बच्चियां नूं जपजी साहब की बाणी घटो घट कंठ कराइए। तो बच्चियां दी उम्र एहो जी हुंदी उन्हां नूं जिन्नी बाणी कंठ कराओ कर लैंदे। बहुत गुरसिख बच्चे जिन्हां नूं कईआं नूं 30-30 बाणियां, 40-40 बाणियां, 80-80 बाणियां याद ने जुबानी, क्योंकि वह याद कर लैंदे, उन्हां दी सुरती तीक्षण हुंदी। तो प्रेरणा करन वाली गल है ना। तो जिन्ने गुरसिख ने वो प्रेम सहित गुरबाणी नूं कंठ करदे हन।
सतनाम जस उज्जल चंद,
नाल नाल सच्चे नाम दा जाप जपदे जिहदा जस संसार विच उज्जवल चंद वांगू प्रगट।
इक दिन सतगुर चढ़ कर खासे,
एक दिन जगत गुरु गुरु अर्जन देव साहब जी पालकी च सवार होके।
वहर चले रावी के तीर,
रावी दरिया वाले पासे नूं जिथे डेरा साहब है महाराज जी दा स्थान। रावी दरिया लागे वगदा लाहौर शहर दे। तो पातशाह जी एक दिन पालकी च सवार होके रावी दरिया नूं चल पए।
निंदक चंदू मिलियो अगारी,
ए भी सतगुरां दी लीला अपनी सी भी चंदू वेखे। निंदक आप ही लीला वरता रहे है सतगुरु। अगों चंदू जेड़ा दुराचारी गुरु साहब जी दा निंदक है, आलोचक है।
देखी संग नरन गन पीर,
वेख्या भी कोई जा रहा सवारी च, नाल बहुत सारी संगत है, बहुत सारे नरां दी भीड़ है।
पूजन करियो कौन ए गमनत,
चंदू नूं नहीं सी पता भी यह गुरु जी दी सवारी है। उन्हें वेख्या भी बड़ी दुनिया जा रही है, नाल पालकी च कौन जांदा। उन्हें अपने नाल दा जेड़ा सिपाही सी चंदू दा उन्हूं पुछया।
कामदार उमराव अमीर
कहन लगा भी ये कौन जानदा है, कोई कामदार है बादशाह दा, कोई करिंदा है जां कोई बादशाह दा कोई मुनसब है जां कोई अफसर है जां कोई वजीर है।
मानव संग अनेक चले
बड़ी दुनिया जा रही है नाले बड़ा कोई बड़ा बंदा लगता जेड़ा जानदा। चंदू नू नहीं सी पता सतगुरु जी ने कहदा कोई बहुत वड्डा बंदा जापदा कोई करिंदा जापदा है जां कोई मनसब कोई अफसर जापदा है।
आगे पाछे बहुत बहीर
अगे पिछे लैणा ही लगियां पईयां लोकां दियां बड़ी भीड़ है बड़ा इकट्ठ है जेड़ा नाल जा रहा है।
बादशाह को होए समीपी
किते कोई बादशाह दा निकटवर्ती है जां किते कोई बादशाह दा संबंधी होवे कोई रिश्तेदार होवे कोई राजा बादशाह होवे।
कै चाकर होए अल्प विशाल
जां कोई बादशाह दा कोई छोटा मोटा नौकर है जां कोई वड्डा नौकर है ए पुछो जाके।
सो मुझ नमो करत मिल गमनत
कहना जे ता हुंदा नौकर कोई छोटा वड्डा ते ओने मैनू वेख के मथा टेक के लंघना सी मेरे कोलो पर ए कोई बहुता वड्डा बंदा है जेड़ा मैनू वेख के कोलो लंघ गया ते मैनू नमस्कार नहीं कीती।
माने आन उलंघ तत्काल
ए कोई नौकर चाकर हुंदा बादशाह दा ओदा मेरी आन मन के जांदा क्योंकि ओनू मेरे नाल ही काम पैणा सी मैं दीवान जो होया ए कोई मेरे तो वड्डा बंदा जापदा है जेड़ा बादशाह दा कोई निकटवर्ती है बड़ी दुनिया एदे नाल जा रही है जेड़ा मैनू नहीं मिलके गया।
सुन दोरियो एक नर सिख बूजे
कहंदे पुछो ता सही कौन है केदी सवारी जा रही है ते चंदू दा नौकर भज के गया एक सिख नू रोक के पुछन लगा।
ओ ए जात ब्रिंद नर नाल
एक सिख नू रोक के ना पुछन लगा नौकर चंदू दा कहंदा जी ए कौन जा रहा है ए केदी पालकी जा रही है जेदे नाल इन्नी वड्डी भीड़ है इकट्ठ है।
फिर करियो बतावन तिसने
ओ सिख खलो गया ते खलो के चंदू दे नौकर नू दसन लगा।
श्री अर्जन सत गुरु कृपाल
कहन लगा ए देन दुनिया दे मालक परम कृपालू दयालू सत गुरु श्री गुरु अर्जन देव साहब दी सवारी जा रही है।
आन बतायो चंदू को तिन
कहंदे जदो ए गल नौकर ने सुनी ओने चंदू नू आके दसी।
सुनत जरे ओ मन में दुख पाए
जदो चंदू दे कन्ना विच ना पिया ना गुरु अर्जन देव साहब दी सवारी जा रही सुनदिया जिवें खंजर मार दिता होवे दे कलेजे च कोप के किसे ने अणियां वाला तीरे दे कालजे च खिच के मार दिता होवे एदा दुखी होया सुन के।
मम रिप फिरे दिखाई प्रताप
है मेरा दुश्मन मेरे नगर विच अपना एडा वड्डा प्रताप विखाउंदा फिरदा मेरा दुश्मन होवे ते मेरे नगर लाहौर शहर विच ओ अपना प्रताप विखा के फिरदा होवे।
बहुते मानव संग लगाए
बड़ी दुनिया नाल लाई हुई है इन्हें बड़ी दुनिया नाल इहदे तुरी जा रही है।
मैं नित चिंता की बस दुर्बल
मैं रोज इन्हां दे खिलाफ सोच सोच के चिंता च दुर्बल होई जाना आ वेखो मेरे शरीर दी की हालत हो गई है चिंता विच दुबला पतला हो गया।
इन चिंत विचरत रखाए
इना रुखारी नहीं मेरा ए निश्चिंत हो के मेरे शहर च आके निडर हो के पालकियां च बह के अपने चेलियां समेत सिखां समेत फिर रहे ने निडर हो के।
तिक जीवन मम बुद्ध बल को तिक
मेरे जीवन ते तरकार जे मेरे हुंदिया मेरा दुश्मन मेरी अखां दे सामने एदा फिरे मेरे बल ते तरकार है मेरे जीवन ते तरकार है एदा अपने आप नूं तरकारां पाउंदा लानती।
सरे न कुछ बहु करे उपाय
कहिंदा मैं इन्ने उपा कीते इन्हां नूं काबू करन दे पर मेरा कोई उपा हुण तक काबू चलिया ही नहीं जिन्ने उपा कीते सारे फेल हो गए।
तुरत तोर असवारी गमनियो
कहंदे चंदू ने काली काली अपनी सवारी टोरी कहंदा छेती चलो बादशाह को छेती लै चलो अलकारियां नू कह छेती टोरो मेरी पालकी नू।
आज कौ सुध शाह के तीर
अज जाके बादशाह नू खबर देना भी मेरा दुश्मन आ गया शहर विच।
उतरे करत सलाम गयो टिग
चंदू जाके उतरिया बादशाह दी कचहरी च दूरों ही झुक झुक के सलामा करदा जावे बादशाह। ਬਾਕੀ ਲੋਕ ਤਾਂ ਥੋੜਾ ਜਿਹਾ ਕੋਲ ਜਾ ਕੇ ਸਲਾਮਾਂ ਕਰਦੇ ਸੀ ਬਾਦਸ਼ਾਹ ਨੂੰ,
ਇਹ ਦੂਰੋਂ ਹੀ ਆਵਾਜ਼ ਮਾਰ ਗਏ ਬਾਦਸ਼ਾਹ ਸਲਾਮਤ ਜਾਂ ਪਨਾ ਆਲਮ ਪਨਾ, ਸਲਾਮ ਕਬੂਲ ਹੋਵੇ।
ਦੂਰੋਂ ਹੀ ਸਲਾਮਾਂ ਕਰਦਾ ਜਾਂਦਾ ਲਾਲਚੀ,
ਰਿਸ਼ਤੇ ਧਰੇ ਨ ਕਿਮ ਉਰ ਧੀਰ,
ਮਨ ਚ ਗੁੱਸਾ, ਧੀਰਜ ਕੋਈ ਨੀ ਅੰਦਰ, ਦਾਵਾਂ ਡੋਲ ਹੈ ਬਹੁਤ, ਕਾਹਲੀ ਕਾਹਲੀ ਚੱਲ ਕੇ ਆਉਂਦਾ।
ਕਹਿ ਪਰ ਸੰਗ ਕੁਛ ਹਜ਼ਰਤ ਕੋ ਤਬ,
ਬਾਦਸ਼ਾਹ ਕੋਲ ਜਾ ਕੇ ਇਹਨੇ ਥੋੜੀ ਬਹੁਤੀ ਪਹਿਲਾਂ ਇਧਰ ਉਧਰ ਦੀਆਂ ਗੱਲਾਂ ਚਲਾਈਆਂ, ਅਸਲੀ ਗੱਲ ਨਹੀਂ ਦੱਸੀ ਵੀ ਕਿਉਂ ਆਇਆ, ਇਧਰ ਉਧਰ ਦੀਆਂ ਦੋ ਚਾਰ ਗੱਲਾਂ ਕੀਤੀਆਂ।
ਨਿਜ ਦਿਸ਼ ਰੁਖ ਫੇਰੇ ਉਹਨੇ ਪੀਰ,
ਜਦੋਂ ਬਾਦਸ਼ਾਹ ਨੇ ਇਧਰ ਇਹਦੇ ਵੱਲ ਚੰਗੀ ਤਰ੍ਹਾਂ ਰੁਖ ਨਹੀਂ ਫੇਰਿਆ,
ਕਰ ਜੋਰੇ ਉਚਰਤ ਦੁਰਮਤ ਕੋ,
ਪੈੜੀ ਤੇ ਖੋਟੀ ਮਤ ਦੇ ਨਾਲ ਹੱਥ ਜੋੜ ਕੇ ਬੋਲਿਆ,
ਅਬ ਆਇਓ ਪੁਰ ਸਿੱਖਨ ਪੀਰ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਕੀ ਤੁਹਾਨੂੰ ਪਤਾ ਨਹੀਂ ਲੱਗਾ ਸਿੱਖਾਂ ਦਾ ਜਿਹੜਾ ਪੀਰ ਹੈ, ਸਿੱਖਾਂ ਦਾ ਜਿਹੜਾ ਗੁਰੂ ਹੈ, ਉਹ ਲਾਹੌਰ ਸ਼ਹਿਰ ਵਿਚ ਆਇਆ ਹੋਇਆ।
ਤੁਮ ਟਿਗ ਆਵਨ ਕਰਿਓ ਨਾ ਅਬ ਪੀਰ,
ਕਹਿੰਦੇ ਮੈਨੂੰ ਪਤਾ ਲੱਗਾ ਵੀ ਉਹਨਾਂ ਨੂੰ ਦੋ ਤਿੰਨ ਦਿਨ ਹੋ ਗਏ ਨੇ ਆਇਆਂ ਨੂੰ, ਤੇ ਹਾਲੇ ਤਾਈ ਤੁਹਾਡੇ ਤੱਕ ਨੀ ਉਹਨੇ ਪਹੁੰਚ ਕੀਤੀ, ਤੁਹਾਡੇ ਸ਼ਹਿਰ ਚ ਆ ਕੇ ਵੀ ਤੁਹਾਡੇ ਕੋਲ ਨਹੀਂ ਆਇਆ।
ਹਿੰਦੂਆਂ ਤੇ ਪੁਜਵਾਵਤ ਪਾਈ,
ਉਹ ਤਾਂ ਇੱਥੇ ਦੇ ਜਿਹੜੇ ਹਿੰਦੂ ਤੇ ਸਿੱਖ ਨੇ ਉਹਨਾਂ ਕੋਲੋਂ ਆਪਣੇ ਚਰਨ ਪੁਜਵਾ ਰਹੇ ਨੇ ਆ ਕੇ।
ਨਿਤ ਪ੍ਰਤ ਤਨ ਅਨਗਿਣਤੇ ਆਮਦਨ,
ਉਹ ਤਾਂ ਇੱਥੇ ਆ ਕੇ ਵੀ ਕਮਾਈ ਕਰੀ ਜਾਂਦੇ ਆ, ਨਿਤਾ ਪ੍ਰਤੀ ਉਹਨਾਂ ਕੋਲ ਬਹੁਤ ਆਮਦਨ ਹੁੰਦੀ ਹੈ ਪੈਸੇ ਦੀ।
ਧਨੀ ਪਿਓ ਉਰ ਗਰਭ ਵਧਾਏ,
ਉਹ ਤਾਂ ਬੜੇ ਧਨੀ ਹੋ ਗਏ ਨੇ, ਤੇ ਧਨੀ ਹੋਣ ਦੇ ਨਾਲ ਉਹਨਾਂ ਦੇ ਅੰਦਰ ਹੰਕਾਰ ਆ ਗਿਆ ਬਹੁਤ ਜ਼ਿਆਦਾ।
ਦੋਏ ਲੱਖ ਕੋ ਦੰਡ ਲਖੇ ਕਿਆ,
2 ਲੱਖ ਰੁਪਈਆ ਉਹਨਾਂ ਵਾਸਤੇ ਕੀ ਹੈ, ਉਹਦਾ 20 ਲੱਖ ਵੀ ਦੇ ਦੇਣ, ਤੂੰ ਤਾਂ 2 ਲੱਖ ਰੁਪਈਆ ਦੰਡ ਲਾਇਆ ਉਹਨਾਂ ਨੂੰ, 2 ਲੱਖ ਰੁਪਈਆ ਦਾ ਕੁਝ ਵੀ ਨੀ ਉਹਨਾਂ ਦੇ ਸਾਹਮਣੇ।
ਤਤ ਚਿੰਨ ਲੈ ਦੇ ਹੋ ਇਸ ਥਾਈ,
ਬਾਦਸ਼ਾਹ ਉਹ ਆ ਗਏ ਨੇ ਲਾਹੌਰ, ਮੈਂ ਤਤ ਛਿੰਨ ਹੀ ਲੈ ਲੂ ਉਹਨਾਂ ਕੋਲੋਂ 2 ਲੱਖ ਰੁਪਈਆ, ਬਸ ਮੇਰੇ ਹਵਾਲੇ ਕਰ ਦਿਓ ਉਹਨਾਂ ਨੂੰ, ਮੈਂ 2 ਲੱਖ ਰੁਪਈਆ ਲੈ ਕੇ ਤਤ ਛਿੰਨ ਤੁਹਾਡੇ ਖਜ਼ਾਨੇ ਚ ਹਾਜ਼ਰ ਕਰ ਦਿਆਂਗਾ।
ਆਪ ਸਿਫਾਰਿਸ਼ ਕਹੋ ਨਾ ਸੁਣੀਏ,
ਜੇ ਕੋਈ ਉਹਨਾਂ ਦੀ ਸਿਫਾਰਿਸ਼ ਲੈ ਕੇ ਆਵੇ ਤੁਹਾਡੇ ਕੋਲ, ਤੁਸੀਂ ਨੀ ਸੁਣਨੀ ਕੋਈ ਸਿਫਾਰਿਸ਼, ਜੇ ਕੋਈ ਕਹੇ ਤੁਸੀਂ ਸੁਣਨੀ ਨਹੀਂ, ਨਾ ਹੀ ਉਹਨਾਂ ਪ੍ਰਤੀ ਕੋਈ ਸਿਫਾਰਿਸ਼ ਕਰਨੀ ਹੈ।
ਤੋ ਤਸਕਰ ਰੱਖੇ ਨਾ ਡਰ ਪਾਏ,
ਇੱਕ ਵਾਰੀ 2 ਲੱਖ ਰੁਪਈਏ ਦਾ ਜੁਰਮਾਨਾ ਲਾ ਦਿਆ ਉਹਨਾਂ ਨੂੰ ਲਾ ਦਿੱਤਾ, ਫਿਰ ਉਹ ਆਪਣੇ ਕੋਲ ਚੋਰ ਨਹੀਂ ਰੱਖਣਗੇ ਡਰਦੇ ਮਾਰੇ, ਉਹ ਤੁਹਾਡਾ ਡਰ ਤੇ ਭੈ ਮੰਨਣਗੇ।
ਸੁਖੀ ਬਸੇ ਗੋ ਦੇਸ਼ ਬੌਰ ਸਭ,
ਬਾਦਸ਼ਾਹ ਸਲਾਮਤ, ਤੁਹਾਡਾ ਇਹ ਸਾਰਾ ਦੇਸ਼ ਫਿਰ ਸੁਖੀ ਵਸੇਗਾ, ਸਾਰੇ ਦੇਸ਼ ਵਿੱਚ ਸੁਖ ਵਸੇਗਾ, ਜਦੋਂ ਚੋਰ ਹੀ ਨਾ ਰਹਿਣਗੇ, ਤੇ ਚੋਰ ਖਤਮ ਹੋ ਜਾਣਗੇ ਤੇ ਦੇਸ਼ ਸੁਖੀ ਵਸੇਗਾ।
ਕਰੋ ਬੁਲਾਵਨ ਤੂੰ ਚੱਲ ਆਏ,
ਜੇ ਤੁਸੀਂ ਹੁਣ ਉਹਨਾਂ ਨੂੰ ਬੁਲਾਓਗੇ ਉਹ ਤਾਂ ਹੀ ਆਉਣਗੇ ਨਾ, ਉਹ ਤਾਂ ਆਏ ਬੈਠੇ ਆ 3-4 ਦਿਨਾਂ ਦੇ ਲਾਹੌਰ ਚ, ਮੈਂ ਤਾਂ ਅੱਜ ਵੇਖਿਆ ਉਹਨਾਂ ਨੂੰ। ਜੇ ਬਾਦਸ਼ਾਹ ਉਹਨਾਂ ਨੂੰ ਤੂੰ ਬੁਲਾਵਾ ਭੇਜੇਗਾ ਸੱਦੇਗਾ, ਉਹ ਤਦੇ ਆਵਣਗੇ,
ਨਹੀਂ ਤਾਂ ਸਿੱਖਣ ਤੇ ਲੈ ਕਰ ਧਨ ਕੋ,
ਨਹੀਂ ਤਾਂ ਉਹ ਆਪਣੇ ਸਿੱਖਾਂ ਕੋਲੋਂ ਧਨ ਲੈ ਕਰਕੇ
ਆਪਣੀ ਪੂਰੀ ਪਰਵੇਸ਼ ਜਾਏ,
ਉਹ ਵਾਪਸ ਆਪਣੇ ਸ਼ਹਿਰ ਫਿਰ ਚਲੇ ਜਾਣਗੇ, ਇੱਥੋਂ ਉਹਨਾਂ ਨੇ ਘੁੰਮ ਫਿਰ ਕੇ ਚਲੇ ਜਾਣਾ, ਤੇਰੀ ਨੱਕ ਦੇ ਥੱਲਿਓ ਹੋ ਕੇ ਲੰਘ ਜਾਣਾ, ਲਾਹੌਰ ਚੋਂ ਮਾਇਆ ਉਗਰਾ ਕੇ ਸਿੱਖਾਂ ਕੋਲੋਂ ਧਨ ਲੈ ਕੇ ਉਹਨਾਂ ਵਾਪਸ ਚਲੇ ਜਾਣਾ ਜੇ ਤੁਸੀਂ ਨਾ ਬੁਲਾਇਆ।
ਨਿਰਭੈ ਹੋਏ ਤੁਮ ਤੇ ਬੋ ਰਾਖੇ,
ਦੇਖੋ ਕਿੰਨੇ ਨਿਰਭੈ ਨੇ ਉਹ, ਕਿੰਨੇ ਨਡਰ ਨੇ, ਜਿਨ੍ਹਾਂ ਨੇ ਤੇਰਾ ਭੈ ਨੀ ਮੰਨਿਆ ਔਰ ਤੇਰਾ ਭੈ ਨਾ ਮੰਨਦਿਆਂ ਹੋਇਆ।
ਸਹਿਜਾਦਾ ਦੇਸ਼ ਜੋ ਨਿਕਸਾਏ,
ਜਿਹੜਾ ਸਹਿਜਾਦਾ ਖੁਸਰੋ ਤੁਸੀਂ ਆਪਣੇ ਦੇਸ਼ ਚੋ ਨਿਕਾਲਾ ਦੇ ਕੇ ਕੱਢਿਆ, ਉਹਨਾਂ ਨੂੰ ਉਹਨੇ ਆਪਣੇ ਪਾਸ ਰੱਖਿਆ ਨਿਡਰ ਹੋ ਕੇ, ਇਹ ਨੀ ਵੇਖਿਆ ਵੀ ਬਾਦਸ਼ਾਹ ਦਾ ਕੱਢਿਆ ਹੋਇਆ ਮੈਂ ਨੀ ਰੱਖਣਾ ਆਪਣੇ ਕੋਲ, ਉਹਨੂੰ ਆਪਣੇ ਕੋਲ ਰੱਖ ਕੇ ਉਹਨੂੰ 2-4 ਦਿਨ ਪ੍ਰਸ਼ਾਦਾ ਛਕਾਇਆ, ਉਹਨੂੰ ਮਾਇਆ ਦੀ ਮਦਦ ਕੀਤੀ।
ਪਾਏ ਤਿਦਾਰਕ ਤੋ ਚਿਤ ਸਮਝੇ,
ਬਾਦਸ਼ਾਹ ਜੇ ਹੁਣ ਵੀ ਤੁਸੀਂ ਦੰਡ ਨਾ ਲਾਇਆ ਨਾ ਉਹਨਾਂ ਨੂੰ, ਤੇ ਉਹਨਾਂ ਨੇ ਸਮਝਣਾ ਨੀ ਹੈ, ਅੱਗੇ ਤੋਂ ਬਾਦ ਨੀ ਆਉਣਾ, ਜੇ ਹੁਣ ਦੰਡ ਲਾਏਗਾ ਤੇ ਅੱਗੇ ਤੋਂ ਸਮਝ ਜਾਣਗੇ।
ਸ਼ਾਹ ਅਵਗਿਆ ਇਮ ਦੁਖਦਾਏ,
ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਬਾਦਸ਼ਾਹ ਦੀ ਅਵਗਿਆ ਕਰਨ ਚ ਕਿੱਡਾ ਦੁੱਖ ਹੈ, 2 ਲੱਖ ਰੁਪਈਆ ਉਹਨਾਂ ਨੂੰ ਦੇਣਾ ਤਾਂ ਔਖਾ ਨਹੀਂ। ਪਰ ਪੈਸੇ ਕਿਸੇ ਨੂੰ ਜੁਰਮਾਨੇ ਵਜੋਂ ਤਾਂ 2 ਰੁਪਈਏ ਦੇਣੇ ਵੀ ਔਖੇ ਲੱਗਦੇ ਆ। ਤੂੰ 2 ਲੱਖ ਰੁਪਈਆ ਜਦੋਂ ਦੰਡ ਦੇਣਗੇ ਉਹਨਾਂ ਨੂੰ ਤੂੰ ਆਪਣੇ ਕੋਲ ਸੱਦ ਕੇ ਤਾੜਨਾ ਕਰੇਗਾ ਤੇ ਅੱਗੇ ਤੋਂ ਤੁਹਾਡੀ ਅਵੱਗਿਆ ਨਹੀਂ ਕਰਨਗੇ, ਨਾ ਚੋਰ ਰੱਖਣਗੇ ਆਪਣੇ ਕੋਲ, ਨਾ ਤੁਹਾਡੇ ਬਾਗੀਆਂ ਨੂੰ ਪਨਾਹ ਦੇਣਗੇ।
ਇੱਕ ਦੋਏ ਅਪਰ ਸ਼ਾਹ ਕੇ ਨਿਕਟੀ।
ਜਦੋਂ ਚੰਦੂ ਨੇ ਗੱਲ ਕਹੀ, ਇਹਨੇ 2-4 ਆਪਣੇ ਹਮਾਇਤੀ ਹੋਰ ਸੀ ਉੱਥੇ ਸਭਾ ਵਿਚ ਹੀ ਪੱਕੇ ਕੀਤੇ ਹੋਏ ਵੀ ਜਦੋਂ ਮੈਂ ਗੱਲ ਕਰਾਂ ਤੁਸੀਂ ਹਾਮੀ ਭਰ ਦਿਓ ਨਾਲ ਮੇਰੀ ਗੱਲ ਚ ਗੱਲ ਕਰਦੇ ਆ। ਉਹ ਜਿਹੜੇ ਬਾਦਸ਼ਾਹ ਦੇ ਹੋਰ 2-4 ਨਿਕਟਵਰਤੀ ਅਫਸਰ ਸਨ,
ਧਨ ਦੇ ਕੀਨੇ ਆਪਣ ਸਹਾਏ,
ਚੰਦੂ ਨੇ ਉਹਨਾਂ ਨੂੰ ਰਿਸ਼ਵਤ ਦੇ ਕੇ ਆਪਣੇ ਕਰ ਲਿਆ ਹੋਇਆ ਸੀ। 2-4 ਅਫਸਰ ਹੋਰ ਸੀ ਜਿਹੜੇ ਬਾਦਸ਼ਾਹ ਦੇ ਨਿਕਟਵਰਤੀ ਸੀ, ਜਿਨ੍ਹਾਂ ਦਾ ਬਾਦਸ਼ਾਹ ਕਹਿਣਾ ਨਹੀਂ ਸੀ ਮੋੜਦਾ। ਚੰਦੂ ਨੇ ਉਹਨਾਂ ਨੂੰ ਪੈਸੇ ਦੇ ਕੇ ਆਪਣੇ ਵੱਲ ਕਰ ਲਿਆ ਹੋਇਆ ਸੀ ਵੀ ਜਦੋਂ ਮੈਂ ਗੱਲ ਕਰਾਂ ਬਸ ਤੁਸੀਂ ਮੇਰੀ ਨਾਲ ਹਾਮੀ ਭਰ ਦਿਓ। ਤੋ ਰਿਸ਼ਵਤ ਖੋਰੀ ਦਾ ਕੋਡ ਤਾਂ ਭਾਰਤ ਖੰਡ ਦੇ ਲੋਕਾਂ ਨੂੰ ਬੜਾ ਪੁਰਾਣਾ ਲੱਗਾ ਹੋਇਆ, ਭਾਵੇਂ ਬਹੁਤ ਲੋਕ ਆਖਣ ਵੀ ਅਸੀਂ ਨੀ ਇਹਨੂੰ ਦੂਰ ਕਰ ਦਿਆਂਗੇ ਦੂਰ ਕਰ ਦਿਆਂਗੇ। ਇਹ ਕੋਡ ਇਹੋ ਜਿਹਾ ਵੀ ਹੱਡਾਂ ਤੱਕ ਰਚ ਗਿਆ ਭਾਰਤ ਖੰਡ ਦੇ ਲੋਕਾਂ ਦੇ, ਇਹ ਨਿਕਲਦਾ ਹੀ ਨਹੀਂ ਹੈ। ਉਹਨਾਂ ਵੇਲਿਆਂ ਵਿੱਚ ਵੀ ਸੀ, ਹੁਣ ਵੀ ਚੱਲੀ ਜਾਂਦਾ, ਅੱਗੇ ਵੀ ਚੱਲੀ ਜਾਣਾ। ਇਹ ਤਾਂ ਧਾਰਮਿਕ ਤੌਰ ਤੇ ਜੇ ਕੋਈ ਬੰਦਾ ਆਪਣੇ ਹਿਰਦੇ ਚ ਪਰਮੇਸ਼ਰ ਦਾ ਭੈ ਤੇ ਡਰ ਮੰਨੇ, ਖੌਫ ਮੰਨੇ ਵੀ ਰਿਸ਼ਵਤ ਦਾ ਪੈਸਾ ਜ਼ਹਿਰ ਦਾ ਪੈਸਾ, ਮੈਂ ਆਪਣੇ ਬੱਚਿਆਂ ਨੂੰ ਜ਼ਹਿਰ ਨਹੀਂ ਖਵਾਉਣਾ, ਫਿਰ ਤਾਂ ਹੋ ਸਕਦਾ ਵੀ ਇਹਦੇ ਤੋਂ ਬੰਦਾ ਤੋਬਾ ਕਰ ਲੇ, ਨਹੀਂ ਤਾਂ ਉਦਾਂ ਕੋਈ ਵਰਤਾਰਾ ਹੀ ਨਹੀਂ ਹੈ ਐਸਾ ਸੰਸਾਰ ਦਾ। ਤੋ ਚੰਦੂ ਨੇ ਰਿਸ਼ਵਤ ਦੇ ਕੇ ਆਪਣੇ ਵੱਲ ਕੀਤੇ ਹੋਏ ਸੀ 2-3 ਅਫਸਰ। ਜਦੋਂ ਚੰਦੂ ਨੇ ਗੱਲ ਕੀਤੀ,
ਸੋ ਉਮਰਾਵ ਕੈਨ ਤਬ ਲਾਗੇ,
ਉਹ ਜਿਹੜੇ ਅਫਸਰ ਸੀ 2-4 ਉਹ ਵੀ ਹਾਮੀ ਭਰ ਕੇ ਚੰਦੂ ਦੀ ਸਿਫਾਰਿਸ਼ ਕਰਦਿਆਂ ਬੋਲੇ,
ਚੰਦੂ ਸ਼ਾਹ ਸੁਮਤ ਅਧਿਕਾਏ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਚੰਦੂ ਬੜੀ ਸੁਮਤ ਵਾਲਾ ਬੰਦਾ, ਬੜਾ ਸਿਆਣਾ, ਇਹਦਾ ਬੜਾ ਦੂਰ ਅੰਦੇਸ਼ੀ ਬਿਰਤੀ ਦਾ ਮਾਲਕ ਹੈ।
ਦੇਸ਼ ਦੁਖੀ ਦਿੱਖ ਦੁੱਖ ਲਕੇ ਉਰ,
ਇਹਦਾ ਦੇਸ਼ ਨੂੰ ਦੁਖੀ ਵੇਖ ਕੇ ਦੁਖੀ ਹੋ ਰਿਹਾ ਵੀ ਦੇਸ਼ ਦੁਖੀ ਹੈ। ਦੇਸ਼ ਕਿਉਂ ਦੁਖੀ ਹੈ? ਕਿਉਂਕਿ ਦੇਸ਼ ਚ ਚੋਰ ਬੜੇ ਆ ਇੱਥੇ, ਤੇ ਉਹ ਚੋਰਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਆਪਣੇ ਕੋਲ ਰੱਖਦੇ ਨੇ। ਇਹ ਝੂਠੇ ਦੋਸ਼ ਗੁਰੂ ਸਾਹਿਬ ਤੇ ਲਾ ਰਹੇ ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਈ। ਦੁਸ਼ਮਣ ਉਹ ਹੁੰਦਾ ਜਿਹੜਾ ਅਣਹੋਈ ਗੱਲ ਕਰੇ, ਜਿਹੜੀ ਹੋਵੇ ਨਾ ਤਾਂ ਵੀ ਦੋਸ਼ ਲਾਈ ਜਾਏ, ਤੇ ਝੂਠੇ ਦੋਸ਼ ਲਾ ਰਹੇ ਨੇ ਸਤਿਗੁਰਾਂ ਦੇ ਘਰ ਤੇ। ਕਹਿੰਦੇ ਜੀ ਦੇਸ਼ ਨੂੰ ਦੁਖੀ ਵੇਖ ਕੇ ਚੰਦੂ ਦੁਖੀ ਹੈ।
ਬਾਰ ਬਾਰ ਸੋ ਅਰਜ਼ ਕਰਾਏ,
ਤਾਂ ਤੁਹਾਨੂੰ ਬਾਰ ਬਾਰ ਬੇਨਤੀਆਂ ਕਰਦਾ, ਕੋਈ ਨਿੱਜੀ ਰੰਜਿਸ਼ ਥੋੜੀ ਹੈ ਇਹਦੀ ਗੁਰੂ ਜੀ ਦੇ ਨਾਲ, ਕੋਈ ਨਿੱਜੀ ਦੁਸ਼ਮਣੀ ਥੋੜੀ ਹੈ, ਇਹ ਤਾਂ ਦੇਸ਼ ਦੇ ਭਲੇ ਵਾਸਤੇ ਜਨ ਕਲਿਆਣ ਲਈ ਤੁਹਾਨੂੰ ਬਾਰ ਬਾਰ ਬੇਨਤੀਆਂ ਕਰਦਾ।
ਆਪ ਹਜ਼ੂਰ ਹਕਾਰ ਨਿਹਾਰ,
ਬਾਦਸ਼ਾਹ ਸਲਾਮਤ ਤੁਸੀਂ ਕਿਸੇ ਨਾ ਕਿਸੇ ਤਰੀਕੇ ਹੁਣ ਆਏ ਹੋਏ ਨੇ ਗੁਰੂ ਜੀ, ਉਹਨਾਂ ਨੂੰ ਆਪਣੇ ਕੋਲ ਸੱਦ ਕੇ ਤੇ ਬੁਲਾ ਕੇ ਵੇਖੋ ਉਹਨਾਂ ਨੂੰ।
ਕਹੋ ਨਾ ਕੁਛ ਮਗ ਪੁੱਛੋ ਖੁਦਾਏ,
ਕਹਿਣਾ ਥੋੜੀ ਹੈ ਕੁਝ ਉਹਨਾਂ ਨੂੰ, ਬਸ ਖੁਦਾ ਦਾ ਰਾਹ ਹੀ ਪੁੱਛਣਾ ਉਹਨਾਂ ਨੂੰ। ਤੁਸੀਂ ਆਪਣੇ ਤੌਰ ਤੇ ਆਪ ਨਾ ਸਾਹਮਣੇ ਆਇਓ, ਬਾਕੀ ਸਾਰਾ ਕੰਮ ਚੰਦੂ ਆਪੇ ਕਰਦਾ ਕਰਾਉਂਦਾ ਰਹੇਗਾ। ਤੁਸੀਂ ਬਸ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਤੇ ਖੁਦਾ ਦੇ ਰਸਤੇ ਬਾਰੇ ਖੁਦਾ ਦੇ ਮਗ ਬਾਰੇ ਪੁੱਛਣਾ।
ਦੰਡ ਦੀਵਾਨ ਸੁਲੇ ਨਿਬੇਰੇ,
ਰਹੀ ਗੱਲ 2 ਲੱਖ ਰੁਪਈਏ ਦੰਡ ਦੀ, ਉਹ ਆਪੇ ਦੀਵਾਨ ਜੀ ਜਾਣਨ ਤੇ ਗੁਰੂ ਜੀ ਜਾਣਨ, ਤੁਸੀਂ ਨੀ ਕਹਿਣਾ ਕੁਝ। ਉਹ ਬਾਦਸ਼ਾਹ ਦੇ ਜਿਹੜੇ ਅਹਿਲਕਾਰ ਸੀ ਉਹਨਾਂ ਨੂੰ ਪਤਾ ਸੀ ਵੀ ਅਸੀਂ ਜਿਹੜਾ ਕੰਮ ਚੰਦੂ ਕੋਲੋਂ ਕਰਾਉਣਾ ਸਾਨੂੰ ਕੀ ਲੋੜ ਹੈ, ਅਸੀਂ ਬਾਹਰੋਂ ਮੂੰਹ ਕਹਿੰਦੇ ਫਿਰੀਏ, ਆਪੇ ਚੰਦੂ ਦੇ ਸਿਰ ਤੇ ਘੜਾ ਭੰਨੇਗਾ। ਜੇ ਲੋਕਾਂ ਵਿੱਚ ਗੱਲ ਚੱਲੇਗੀ ਤਾਂ ਇਹੀ ਚੱਲੇਗੀ ਵੀ ਚੰਦੂ ਨੇ ਸ਼ਹੀਦ ਕੀਤਾ। ਸਰਕਾਰੀ ਬਿਰਤੀ ਨੀਤੀ ਸੀ ਉਹਨਾਂ ਦੀ। ਕਹਿਣ ਲੱਗੇ ਜੀ ਪੈਸੇ ਲੈਣ ਦਵਾਣ ਵਾਲਾ ਕੰਮ ਚੰਦੂ ਜਾਣੇ ਜਾਂ ਗੁਰੂ ਜੀ ਜਾਣਨ, ਤੁਸੀਂ ਆਪਣੇ ਕੋਲ ਸੱਦ ਕੇ ਗੁਰੂ ਜੀ ਨੂੰ ਉਹਨਾਂ ਕੋਲੋਂ ਖੁਦਾ ਦੇ ਘਰ ਦਾ ਰਾਹ ਪੁੱਛੋ, ਮਾਰਗ ਪੁੱਛੋ।
ਆਪ ਦੋਸ਼ ਤੇ ਸੰਕਤ ਜੇ,
ਜੇ ਤੁਹਾਨੂੰ ਮਨ ਚ ਆਉਂਦਾ ਵੀ ਤੁਹਾਡੇ ਤੇ ਕੋਈ ਦੋਸ਼ ਨਾ ਲੱਗੇ,
ਸੁਣ ਤਿਸ ਬਾਕ ਵਿਸਰਜਨ ਕਰੀਏ,
ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨਾਂ ਨੂੰ ਇੱਕ ਵਾਰੀ ਆਪਣੇ ਕੋਲੋਂ ਵਿਦਾ ਕਰ ਦਿਓ।
ਤੁਮੋ ਨਾ ਲੇਪ ਲਗੇ ਬਿਦ ਏ,
ਤੁਹਾਨੂੰ ਨੀ ਕੋਈ ਦੋਸ਼ ਲੱਗਣ ਲੱਗਾ, ਜਿਹੜੀ ਗੱਲ ਆਏਗੀ ਚੰਦੂ ਦੇ ਸਿਰ ਤੇ ਆਵੇਗੀ।
ਚੰਦੂ ਅਰ ਉਮਰਾਵਨ ਰੁੱਖ ਲੱਕ,
ਚੰਦੂ ਦਾ ਤੇ ਆਪਣੇ ਅਫਸਰਾਂ ਦਾ ਰੁੱਖ ਬਾਦਸ਼ਾਹ ਜਹਾਂਗੀਰ ਨੇ ਵੇਖਿਆ, ਚੰਗੀ ਤਰ੍ਹਾਂ ਪੜਤਾਲ ਕਰਕੇ ਤੱਕ ਲਿਆ।
ਸ਼ਹਾਰ ਦੇ ਪੀ ਚਾਹ ਕਰੇ,
ਬਾਦਸ਼ਾਹ ਵੀ ਹਿਰਦੇ ਚ ਚਾਹੁੰਦਾ ਹੈ,
ਦਰਸ਼ਨ ਕਰੋ ਉਚਾਰਨ ਸੁਣੋ।
ਮੈਂ ਕਰਦਾ ਦਰਸ਼ਨ ਉਹਨਾਂ ਦੇ ਨਾਲੇ, ਸੁਣਦਾ ਗੱਲ ਬਾਤ ਉਹਨਾਂ ਦੀ। ਤੁਝ ਕੇ ਜਹਾਂਗੀਰੀ ਇੱਕ ਕਿਤਾਬ ਹੈ ਜਿਹੜੀ ਬਾਦਸ਼ਾਹ ਨੇ ਆਪਣੀ ਜੀਵਨੀ ਡਾਇਰੀ ਲਿਖੀ ਹੋਈ ਆਪਣੇ ਹੱਥੀ। ਉਹਦੇ ਚ ਉਹਨੇ ਸਤਿਗੁਰਾਂ ਦੇ ਖਿਲਾਫ ਬਹੁਤ ਕੂੜ ਤੂਫਾਨ ਲਿਖਿਆ, ਪਰ ਇਹਨੇ ਗੱਲ ਉਹ ਪ੍ਰਗਟ ਨਹੀਂ ਸੀ ਕੀਤੀ, ਚੰਦੂ ਨੂੰ ਹੀ ਮੂਹਰੇ ਧਰਿਆ। ਗੁਰ ਪ੍ਰਤਾਪ ਵਿੱਚ ਚੰਦੂ ਦਾ ਹੀ ਮੇਨ ਰੋਲ ਸਾਹਮਣੇ, ਕਿਉਂਕਿ ਚੰਦੂ ਸੁਰਖਰੂ ਥੋੜੀ ਹੈ। ਚੰਦੂ ਭਾਵੇਂ ਉਹਦਾ ਹੱਥ ਫੋਕਾ ਬਣਿਆ, ਪਰ ਚੰਦੂ ਵੀ ਗੁਰੂ ਸਾਹਿਬ ਦਾ ਵਿਰੋਧੀ ਸੀ, ਦੁਸ਼ਮਣ ਸੀ। ਉਹ ਚੰਦੂ ਵੀ ਵਿਰੋਧੀ ਹੈ, ਬਾਦਸ਼ਾਹ ਵੀ ਵਿਰੋਧੀ, ਪਰ ਬਾਦਸ਼ਾਹ ਰਾਜਾ ਸੀ, ਉਹ ਜੱਗ ਜਾਹਰ ਨਹੀਂ ਸੀ ਹੋਣਾ ਚਾਹੁੰਦਾ। ਤੋ ਬਾਦਸ਼ਾਹ ਦੇ ਮਨ ਚ ਇਹ ਖਿਆਲ ਆਇਆ ਵੀ ਚਲੋ ਬੁਲਾਉਂਦੇ ਆ ਗੁਰੂ ਸਾਹਿਬ ਨੂੰ, ਮਿਲ ਗਿਲ ਕੇ ਗੱਲਬਾਤ ਕਰਦੇ ਆ, ਪੁੱਛਦੇ ਆ ਵੀ ਕਿੱਦਾਂ ਦੀ ਗੱਲਬਾਤ ਕਰਦੇ ਨੇ।
ਨਿੰਦਾ ਸਿਫਤੀ ਬਹੁ ਜਿਸ ਕਰੇ,
ਉਹਨਾਂ ਦੀ ਨਿੰਦਾ ਵੀ ਬੜੇ ਲੋਕ ਕਰਦੇ ਆ, ਉਸਤਤ ਵੀ ਬੜੇ ਲੋਕ ਕਰਦੇ ਆ। ਪਤਾ ਕਰੀਏ ਵੀ ਕਿੱਦਾਂ ਦੀ ਗੱਲ, ਕਿੱਦਾਂ ਦੀ ਸ਼ਖਸੀਅਤ ਨੇ ਉਹ ਨਿੰਦਾ ਕਰਨ ਵਾਲੇ। ਨਿੰਦਾ ਵੀ ਚੰਦੂ ਵੀ ਬਹੁਤ ਗੱਲ ਕਰਦਾ ਉਹਨਾਂ ਬਾਬਤ, ਮੁਰਤਜ਼ਾ ਖਾਨ, ਸ਼ੇਖ ਅਹਿਮਦ ਸਰੰਦੀ, ਇਹ ਸਾਰੇ ਉਹਨਾਂ ਦੀ ਨਿੰਦਾ ਕਰਦੇ ਨੇ। ਪਰ ਵਜ਼ੀਰ ਖਾਨ ਵਰਗੇ ਜਿਹੜੇ ਬਾਦਸ਼ਾਹ ਦਾ ਇੱਕ ਅਹਿਲਕਾਰ ਸੀ ਵਜ਼ੀਰ ਖਾਨ, ਇਹ ਉਸਤਤ ਕਰਦਾ ਉਹਨਾਂ ਦੀ, ਉਸਤਤ ਕਰਨ ਵਾਲੇ ਵੀ ਬਹੁਤ ਨੇ। ਹੁਣ ਮੈਂ ਉਹਨਾਂ ਨੂੰ ਸੱਦ ਕੇ ਆਪ ਪੜਤਾਲ ਕਰਦਾ ਕਿ ਉਹਨਾਂ ਦੀ ਨਿੰਦਾ ਹੁੰਦੀ ਉਹ ਸਹੀ ਹੈ ਜਾਂ ਉਸਤਤ ਹੁੰਦੀ ਹੈ ਉਹ ਸਹੀ ਹੈ।
ਨਿਕਟ ਵਜ਼ੀਰ ਖਾਨ ਕੋ ਦੇਖਿਓ,
ਬਾਦਸ਼ਾਹ ਦੇ ਕੋਲ ਇੱਕ ਵਜ਼ੀਰ ਖਾਨ ਅਹਿਲਕਾਰ ਸੀ। ਇਹ ਵਜ਼ੀਰ ਖਾਨ ਗੁਰੂ ਅਰਜਨ ਦੇਵ ਸਾਹਿਬ ਦਾ ਸੇਵਕ ਸੀ। ਇਹਦਾ ਜਲੋਧਰ ਦਾ ਰੋਗ ਸਤਿਗੁਰਾਂ ਨੇ ਠੀਕ ਕੀਤਾ ਸੀ, ਪਿੱਛੇ ਕਥਾ ਆਪ ਜੀ ਨੇ ਸੁਣੀ। ਉਹ ਵਜ਼ੀਰ ਖਾਨ ਜਿਹੜਾ ਉਹ ਬਾਦਸ਼ਾਹ ਜਹਾਂਗੀਰ ਦੇ ਕੋਲ ਸੀ।
ਕਹਿਓ ਤਾਏ ਕੋ ਸਤਿਗੁਰ ਆਨ,
ਬਾਦਸ਼ਾਹ ਨੇ ਉਹਦੀ ਡਿਊਟੀ ਲਾਈ ਵੀ ਇਹ ਗੁਰੂ ਘਰ ਦਾ ਸ਼ਰਧਾਲੂ ਹੈ, ਇਹਨੂੰ ਭੇਜਨੇ। ਕਹਿਣ ਲੱਗੇ ਵਜ਼ੀਰ ਖਾਨ, ਤੂੰ ਸਤਿਗੁਰੂ ਜੀ ਦੇ ਕੋਲ ਜਾ ਕੇ ਤੇ ਉਹਨਾਂ ਨੂੰ ਬੇਨਤੀ ਕਰਕੇ ਮੇਰੇ ਕੋਲ ਸੱਦ ਕੇ ਲਿਆ।
ਸੁਣ ਆਇਸ ਕੋ ਤਤ ਛਿਨ ਗਮਨਿਓ,
ਵਜ਼ੀਰ ਖਾਨ ਕਹਿਣ ਲੱਗਾ ਜੀ ਸਤ ਬਜਨ ਬਾਦਸ਼ਾਹ ਸਲਾਮਤ। ਤੋ ਵਜ਼ੀਰ ਖਾਨ ਚੱਲ ਕੇ ਆ ਗਿਆ, ਸੁਣ ਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆਇਆ।
ਜਿਸ ਤਲ ਸ਼੍ਰੀ ਅਰਜਨ ਭਗਵਾਨ,
ਜਿੱਥੇ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਬਿਰਾਜਮਾਨ ਸਨ।
ਤਰ ਅਕੋਰ ਕੋ ਕਰੇ ਨਿਹੋਰਨ,
ਵਜ਼ੀਰ ਖਾਨ ਨੇ ਕੁਝ ਭੇਟਾ ਲਿਆਂਦੀ, ਮਹਾਰਾਜ ਜੀ ਦੇ ਚਰਨਾਂ ਚ ਅਰਪਣ ਕੀਤੀ। ਇਹ ਮੁਸਲਮਾਨ ਸੀ, ਪਰ ਤਾ ਜ਼ਿੰਦਗੀ ਦੋ ਸੁਖਮਣੀ ਸਾਹਿਬ ਦੇ ਪਾਠ ਰੋਜ਼ ਕਰਦਾ ਸੀ। ਸੁਖਮਣੀ ਸਾਹਿਬ ਦੀ ਬਾਣੀ ਸੁਣਦਿਆਂ ਸੁਣਦਿਆਂ ਇਹਦੀ ਕਲਿਆਣ ਹੋਈ ਸੀ, ਅੱਗੇ ਕਥਾ ਆਵੇਗੀ। ਛੇਵੇਂ ਪਾਤਸ਼ਾਹ ਦੇ ਨਾਲ ਵੀ ਇਹਨੇ ਬੜਾ ਮਿੱਤਰਾਨਾ ਸੁਭਾਅ, ਗਵਾਲੀਅਰ ਦੇ ਕਿਲੇ ਚੋਂ ਬਾਹਰ ਕੱਢਣ ਚ ਵਜ਼ੀਰ ਖਾਨ ਦੀ ਬੜੀ ਭੂਮਿਕਾ ਰਹੀ। ਤੋ ਇਹ ਗੁਰੂ ਘਰ ਵਾਲੇ ਦਾ ਝੁਕਾਓ ਸੀ। ਇੱਕ ਵਜੀਦਾ ਪਾਪੀ ਸੀ ਸੂਬਾ ਸਰਾਂਦੇ, ਦਾ ਨਾਮ ਵਜ਼ੀਰ ਖਾਨ ਸੀ। ਇਹ ਵਜ਼ੀਰ ਖਾਨ ਮਹਾਰਾਜ ਜੀ ਦਾ ਸ਼ਰਧਾਲੂ ਸੀ ਪੰਜਵੇਂ ਪਾਤਸ਼ਾਹ ਦਾ। ਤੋ ਨਾ ਭਾਵੇਂ ਦੋਹਾਂ ਦੇ ਮਿਲਦੇ ਜੁਲਦੇ ਆ, ਪਰ ਵੇਖੋ ਕਰਮ ਦੋਨਾਂ ਦਾ ਵੱਖੋ ਵੱਖਰਾ। ਉਹ ਵੀ ਮੁਸਲਮਾਨ ਹੈ, ਇਹ ਵੀ ਮੁਸਲਮਾਨ ਹੈ। ਤੋ ਵਜ਼ੀਰ ਖਾਨ ਆਇਆ ਮਹਾਰਾਜ ਜੀ ਦੇ ਚਰਨਾਂ ਚ, ਜਥਾ ਸ਼ਕਤ ਭੇਟਾ ਮਹਾਰਾਜ ਜੀ ਦੇ ਚਰਨਾਂ ਚ ਅਰਪਣ ਕਰਕੇ ਨਮਸਕਾਰ ਕੀਤੀ।
ਹੱਥ ਜੋੜ ਜੁਗ ਬੰਧਨ ਠਾਨ,
ਹੱਥ ਜੋੜ ਕੇ ਦੋਵੇਂ ਬੜੇ ਪ੍ਰੇਮ ਨਾਲ ਮਹਾਰਾਜ ਜੀ ਨੂੰ ਵੰਦਨਾ ਕੀਤੀ।
ਤਨ ਤਨ ਤੁਮ ਗਿਰਾ ਤਨ,
ਕਹਿਣ ਲੱਗਾ ਮਹਾਰਾਜ ਜੀ ਤੁਸੀਂ ਧਨ ਹੋ, ਧਨ ਹੋ, ਤੁਹਾਡੀ ਬਾਣੀ ਧਨ ਹੈ, ਜਦੋਂ ਸੁਣਦਿਆਂ ਕਲੇਸ਼ ਕੱਟੇ ਜਾਂਦੇ, ਕਿਉਂਕਿ ਇਹਦੇ ਨਾਲ ਪ੍ਰੈਕਟੀਕਲ ਹੋਇਆ। ਵਜ਼ੀਰ ਖਾਨ ਕਹਿ ਰਿਹਾ ਤੁਸੀਂ ਧਨੋ, ਤੁਹਾਡੀ ਬਾਣੀ ਧਨ ਹੈ। ਸੁਖਮਣੀ ਇਹਨੂੰ ਨਾ ਜਲੋਧਰ ਦਾ ਰੋਗ ਸੀ, ਤੇ ਬੜੇ ਵੈਦ ਹਕੀਮ ਸੱਦੇ ਨੇ, ਇਹਦਾ ਰੋਗ ਦੂਰ ਨਾ ਹੋਵੇ। ਪੇਟ ਚ ਪਾਣੀ ਭਰ ਜਾਂਦਾ ਸੀ ਤਕਲੀਫ ਨਾਲ, ਰਾਤ ਦਿਨ ਹਾਏ ਹਾਏ ਕਰੀ ਜਾਂਦਾ। ਇੱਕ ਦਿਨ ਅੰਮ੍ਰਿਤ ਵੇਲਿਆ ਸੀ, ਲਾਹੌਰ ਸ਼ਹਿਰ ਵਿੱਚ ਬੈਠਕ ਚ ਆਪਣੀ ਚ ਪਿਆ ਹੋਇਆ, ਤੇ ਗਲੀ ਚੋਂ ਕੋਈ ਸਿੱਖ ਲੰਘਿਆ ਅੰਮ੍ਰਿਤ ਵੇਲੇ, ਤੇ ਉਹ ਸਿੱਖ ਉੱਚੀ ਉੱਚੀ ਸੁਖਮਣੀ ਸਾਹਿਬ ਦਾ ਪਾਠ ਕਰਦਾ ਜਾਵੇ, ਅੰਮ੍ਰਿਤ ਵੇਲੇ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਇਹਦੇ ਕੰਨਾਂ ਚ ਸੁਖਮਣੀ ਸਾਹਿਬ ਦੀ ਬਾਣੀ ਦੀ ਆਵਾਜ਼ ਪਈ, ਤੇ ਜਿੰਨਾ ਚਿਰ ਬਾਣੀ ਦੀ ਆਵਾਜ਼ ਪਈ ਇਹਦੀ ਦਰਦ ਰੁਕ ਗਈ। ਵਾਹਵਾ 5-7 ਮਿੰਟ ਇਹਦੇ ਕੰਨਾਂ ਚ ਆਵਾਜ਼ ਪੈਂਦੀ ਰਹੀ, ਉਹਨਾਂ ਚਿਰ ਦਰਦ ਨਾ ਹੋਇਆ। ਜਦੋਂ ਸਿੱਖ ਲੰਘ ਗਿਆ ਦਰਦ ਫਿਰ ਸ਼ੁਰੂ ਹੋ ਗਈ। ਅਗਲੇ ਦਿਨ ਇਹਨੇ ਸਿੱਖ ਨੂੰ ਸੱਦ ਲਿਆ ਆਪਣੇ ਕੋਲ, ਕਹਿੰਦਾ ਜਿਹੜੀ ਤੂੰ ਇਹ ਕਲਾਮ ਪੜ੍ਹਦਾ ਵੀ ਇਹ ਮੇਰੇ ਕੋਲ ਬਹਿ ਕੇ ਪੜ੍ਹ ਕੇ ਸੁਣਾ। ਘੰਟਾ ਸਵਾ ਘੰਟਾ ਗੁਰਸਿੱਖ ਨੇ ਬਹਿ ਕੇ ਕੋਲ ਸੁਖਮਣੀ ਸਾਹਿਬ ਦਾ ਪਾਠ ਸੁਣਾਇਆ ਤੇ ਸੁਣਦਿਆਂ ਸੁਣਦਿਆਂ ਇਹਦਾ ਦਰਦ ਆਰਾਮ ਹੋ ਗਿਆ, ਇਹਨੂੰ ਸੁੱਖ ਪੈ ਗਿਆ ਸਰੀਰ। ਪਰ ਜਿੰਨਾ ਚਿਰ ਸੁਣਿਆ ਕਰੇ ਉਨਾ ਚਿਰ ਸੁਖੀ, ਮੁੜ ਕੇ ਫਿਰ ਦਰਦ ਹੋ ਜਾਏ। ਇਹਨੇ ਕੁਝ ਦਿਨਾਂ ਬਾਅਦ ਉਹਨੂੰ ਕਿਹਾ ਵੀ ਮੈਨੂੰ ਦੋ ਪਾਠ ਸੁਣਾ ਦਿਆ ਕਰ। ਸਿੱਖ ਨੇ ਦੋ ਪਾਠ ਸੁਣਾ ਦੇਣੇ, ਦੋ ਢਾਈ ਘੰਟੇ ਲਾਣੇ, ਤਿੰਨ ਘੰਟੇ ਸਹਿਜੇ ਸਹਿਜੇ ਸੁਣਾਈ ਜਾਣੀ ਬਾਣੀ, ਉਹਨਾਂ ਚਿਰ ਇਹਨੂੰ ਆਰਾਮ ਰਹਿਣਾ। ਇੱਕ ਦਿਨ ਫਿਰ ਇਹਨੇ ਆਖਿਆ ਵੀ ਇਹ ਬਾਣੀ ਜਿੰਨਾ ਚਿਰ ਸੁਣਦਾ ਮੇਰਾ ਦਰਦ ਠੀਕ ਹੋ ਜਾਂਦਾ, ਵੀ ਜਿਨ੍ਹਾਂ ਦੀ ਹੈ ਇਹ ਬਾਣੀ ਉਹ ਕਿੱਡੀ ਕਲਾ ਵਾਲੇ ਮਹਾਂਪੁਰਖ ਹੋਣਗੇ, ਮੈਨੂੰ ਦਰਸ਼ਨ ਹੀ ਕਰਾ ਉਹਨਾਂ ਦੇ। ਸਿੱਖ ਨੇ ਦੱਸਿਆ ਵੀ ਇਸ ਬਾਣੀ ਦੇ ਰਚਣ ਹਾਰ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ, ਇਹਨੂੰ ਪਾਲਕੀ ਚ ਪਾ ਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਂਦਾ, ਤੁਰ ਫਿਰ ਨਹੀਂ ਸੀ ਸਕਦਾ, ਤੇ ਚੁੱਕ ਕੇ ਮਹਾਰਾਜ ਜੀ ਕੋਲ ਲਿਆਂਦਾ। ਪੰਜਵੇਂ ਪਾਤਸ਼ਾਹ ਸਰੋਵਰ ਦੀ ਸੇਵਾ ਕਰਾ ਰਹੇ ਸੀ ਅੰਮ੍ਰਿਤਸਰ ਸਰੋਵਰ ਦੀ। ਗੁਰਦੇਵ ਨੇ ਆਖਿਆ ਉਹ ਬਾਬਾ ਬੁੱਢਾ ਜੀ ਆਉਂਦੇ ਉਹਦੇ ਕੋਲ ਲੈ ਜਾਓ ਇਹਨੂੰ। ਇਹਨੂੰ ਚੱਕ ਕੇ ਬਾਬੇ ਬੁੱਢਾ ਸਾਹਿਬ ਕੋਲ ਲੈ ਕੇ ਗਏ ਤੇ ਬਾਬਾ ਜੀ ਦੇ ਸਿਰ ਤੇ ਮਿੱਟੀ ਦਾ ਟੋਕਰਾ ਸੀ। ਇਹਨਾਂ ਨੇ ਆਖਿਆ ਜੀ, ਮਹਾਰਾਜ ਜੀ ਨੇ ਕਿਹਾ ਵੀ ਬਾਬਾ ਜੀ ਕੋਲ ਲੈ ਜਾਓ, ਇਹਨੂੰ ਜਲੋਧਰ ਦਾ ਰੋਗ ਹੈ। ਬਾਬਾ ਜੀ ਨੇ ਮਿੱਟੀ ਜਿਹੜੀ ਸੀ ਨਾ ਇਹਦੇ ਪੇਟ ਤੇ ਸੁੱਟੀ, ਜਦੋਂ ਸਰੋਵਰ ਦੀ ਮਿੱਟੀ ਪੇਟ ਤੇ ਵੱਜੀ ਇੱਕਦਮ ਇਹਦਾ ਜਲੋਧਰ ਦਾ ਰੋਗ ਰਾਜੀ ਹੋ ਗਿਆ। ਤੂੰ ਮਹਾਰਾਜ ਜੀ ਦੇ ਚਰਨਾਂ ਚ ਆਇਆ, ਪੰਜਵੇਂ ਪਾਤਸ਼ਾਹ ਦੇ ਕੋਲ ਮੁਰੀਦ ਬਣਿਆ ਸਤਿਗੁਰਾਂ। ਫਿਰ ਜਿੰਨਾ ਚਿਰ ਜੀਵਦਾ ਰਿਹਾ ਸੁਖਮਣੀ ਸਾਹਿਬ ਦੇ ਦੋ ਪਾਠ ਰੋਜ਼ ਕਰਦਾ ਸੀ ਵਜ਼ੀਰ ਖਾਂ। ਇਹੋ ਜੀ ਇਹ ਬਾਣੀ ਦੀ ਕਲਾ। ਹੁਣ ਕਹਿ ਰਿਹਾ ਗੁਰਦੇਵ ਨੂੰ, ਕਹਿੰਦਾ ਜੀ ਤੁਸੀਂ ਧੰਨ ਹੋ ਤੇ ਤੁਹਾਡੀ ਬਾਣੀ ਵੀ ਧੰਨ ਹੈ, ਜਿਹਨੂੰ ਸੁਣਦਿਆਂ ਦੁੱਖ ਕੱਟੇ ਜਾਂਦੇ ਹੈ। ਦੁੱਖ ਰੋਗ ਬਿਨਸੇ ਭੈ ਭਰਮ। ਆਪ ਜੀ ਦੀ ਪਾਵਨ ਬਾਣੀ ਨੂੰ ਸੁਣਦਿਆਂ ਦੁੱਖ ਰੋਗ ਭਰਮ ਇਹ ਸਭ ਬਿਨਸ ਜਾਂਦੇ ਹਨ। ਮਹਾਰਾਜ ਆਪ ਜੀ ਦੀ ਬਾਣੀ ਦੀ ਇਹ ਪਾਰਸ ਕਲਾ ਖੁਦ ਮੇਰੇ ਤੇ ਵਰਤੀ ਹੈ। ਤੁਹਾਡੀ ਬਾਣੀ ਧੰਨ ਹੈ, ਤੁਸੀਂ ਧੰਨ ਹੋ।
ਜੈ ਸੁਣ ਦੁੱਖ ਤੇ ਉਬਰੇ ਪ੍ਰਾਣ।
ਇਸ ਬਾਣੀ ਨੂੰ ਸੁਣਦਿਆਂ ਮੇਰੇ ਦੁੱਖ ਤੋਂ ਪ੍ਰਾਣ ਉਭਰ ਗਏ ਨੇ, ਮੈਂ ਤਕਲੀਫ ਤੋਂ ਬਚ ਗਿਆ ਹਾਂ, ਮੇਰੇ ਰੋਗ ਕੱਟੇ ਗਏ ਹਨ।
ਭਇਓ ਜਲੋਧਰ ਅਰਬੋ ਪੀਰਾ।
ਮਹਾਰਾਜ ਜੋ ਮੈਨੂੰ ਜਲੋਧਰ ਦਾ ਰੋਗ ਸੀ, ਜਿਸ ਪੀੜਾ ਕਰਕੇ ਮੈਂ ਬਹੁਤ ਜ਼ਿਆਦਾ ਬੇਬਲ ਤੇ ਵਿਆਕੁਲ ਸੀ।
ਨਿਸਬਾਸੁਰ ਵਿਆਕੁਲਤਾ ਪਾਏ।
ਮਹਾਰਾਜ ਮੈਨੂੰ ਪਤਾ ਮੈਂ ਉਹ ਦਿਨ ਕਿਵੇਂ ਬਤੀਤ ਕੀਤੇ ਨੇ, ਜਦੋਂ ਜਲੋਧਰ ਪਾਣੀ ਰੋਕ ਗਿਆ, ਪੇਟ ਵਿੱਚ ਪੈਰ ਸੁੱਜ ਗਏ, ਪੀੜਾ ਨਾਲ ਮੈਂ ਬੇਬਲ ਸਾ, ਸਾਹ ਨਹੀਂ ਸੀ ਆਉਂਦਾ, ਪੇਟ ਆਫਰ ਜਾਂਦਾ ਸੀ। ਮਹਾਰਾਜ ਗਰੀਬਨ ਬਾਜ ਆਪ ਜੀ ਦੀ ਪਾਵਨ ਬਾਣੀ ਸੁਣਦਿਆਂ ਮੇਰਾ ਇਹ ਕਲੇਸ਼ ਕੱਟਿਆ ਗਿਆ, ਮੈਂ ਕਿਵੇਂ ਭੁੱਲ ਸਕਦਾ ਤੁਹਾਡੀ ਅੰਮ੍ਰਿਤ ਬਾਣੀ ਨੂੰ, ਕਿਵੇਂ ਮੈਂ ਆਪ ਜੀ ਦੇ ਕੀਤੇ ਇਸ ਉਪਕਾਰ ਨੂੰ ਭੁੱਲ ਸਕਦਾ ਹਾਂ।
ਹਾਏ ਹਾਏ ਕਰ ਪਰੇ ਉਪਕਾਰਿਤ।
ਰਾਤ ਦਿਨ ਹਾਏ ਹਾਏ ਕਰਦਾ ਸੀ, ਪੁਕਾਰਾਂ ਕਰਦਾ ਸੀ।
ਕਿਸ ਹਕੀਮ ਤੇ ਸ਼ਾਂਤ ਨਾ ਆਏ।
ਕਿਸੇ ਵੈਦ ਕੋਲੋਂ, ਕਿਸੇ ਹਕੀਮ ਨੀਮ ਕੋਲੋਂ ਮੇਰਾ ਕੋਈ ਇਲਾਜ ਨਹੀਂ ਸੀ ਹੋਇਆ, ਕੋਈ ਦਵਾਈ ਕੰਮ ਨਹੀਂ ਸੀ ਕਰਦੀ।
ਪਾਠ ਸੁਖ ਮਨੀ ਤੇ ਸੁਨ ਸੁਖ ਪਾ।
ਆਪ ਜੀ ਦੀ ਪਾਵਨ ਅੰਮ੍ਰਿਤ ਬਾਣੀ ਸੁਖਮਣੀ ਸਾਹਿਬ ਨੂੰ ਸੁਣ ਕੇ ਮੈਂ ਸੁਖੀ ਹੋ ਗਿਆ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਇਸ ਪਾਵਨ ਬਾਣੀ ਨੂੰ ਸੁਣਦਿਆਂ ਮੇਰੇ ਦੁੱਖ ਕੱਟੇ ਗਏ ਮਹਾਰਾਜ, ਸੁਖਮਣੀ ਨਾਲ ਮੇਰੇ ਅੰਦਰ ਸੁਖ ਵਰਤ ਗਿਆ।
ਵਿਆਦ ਗਈ ਤਤਕਾਲ ਨਸਾਏ।
ਤਤਕਾਲ ਮੇਰੀਆਂ ਵਿਆਧੀਆਂ ਚਲੀਆਂ ਗਈਆਂ, ਮੇਰਾ ਰੋਗ, ਵਿਆਧੀ ਕਹਿੰਦੇ ਰੋਗ ਨੂੰ, ਜਿਹੜੀ ਵਿਆਧੀ ਮੈਨੂੰ ਚੰਬੜੀ ਹੋਈ ਸੀ ਸਰੀਰ ਨੂੰ, ਮਹਾਰਾਜ ਉਹ ਚਲੀ ਗਈ।
ਚੰਦੂ ਚਾਰੀ ਕਰਤੇ ਆਪ ਕੀ।
ਮਹਾਰਾਜ ਹੁਣ ਮੈਂ ਤੁਹਾਡੀ ਸ਼ਰਨ ਆਇਆ ਤੇ ਆਉਣ ਦਾ ਪ੍ਰਯੋਜਨ ਇਹ ਹੈ ਵੀ ਚੰਦੂ ਤੁਹਾਡੇ ਖਿਲਾਫ ਭੁਗਤ ਰਿਹਾ ਬਾਦਸ਼ਾਹ ਕੋਲ, ਉਹ ਤੁਹਾਡੀਆਂ ਚੁਗਲੀਆਂ ਕਰਦਾ, ਬਾਦਸ਼ਾਹ ਦੇ ਕੰਨ ਭਰਦਾ।
ਬਹੁ ਦਿਨ ਬੀਤੇ ਕਰਤੇ ਉਪਾਏ।
ਬੜੇ ਦਿਨ ਬੀਤ ਗਏ ਨੇ ਆਪਣੇ ਇਹੋ ਜੇ ਉਪਾਅ ਕਰਦਿਆਂ।
ਬਾਰ ਬਾਰ ਸੁਨਸ਼ਾ ਬਿਚਲਗਾ।
ਹੁਣ ਆਖਿਰਕਾਰ ਉਹ ਵੀ ਬਾਦਸ਼ਾਹ ਕਿੰਨੀਆਂ ਕੁ ਸੁਣੇਗਾ, ਸੁਣਦਿਆਂ ਸੁਣਦਿਆਂ ਹੁਣ ਬਾਦਸ਼ਾਹ ਵੀ ਬਿਚਲ ਗਿਆ।
ਪੁਨ ਉਮਰਾਵ ਸਹਾਏ ਦੀਵਾਨ।
ਬਾਦਸ਼ਾਹ ਵੀ ਵਿਟਰ ਗਿਆ, ਉਹਨੇ ਸੱਚ ਮੰਨ ਲਿਆ ਚੰਦੂ ਦੀ ਗੱਲ, ਕਿਉਂਕਿ ਚੰਦੂ ਦੇ ਨਾਲ ਦੋ ਚਾਰ ਉਹਦੇ ਯਾਰ ਹੋਰ ਰਲ ਗਏ ਨੇ, ਜਿਹੜੇ ਬਾਦਸ਼ਾਹ ਦੇ ਕੰਨ ਤੁਹਾਡੇ ਖਿਲਾਫ ਭਰਦੇ ਹਨ।
ਚਾਹੇ ਕਹਾਵਤ ਭਰਮੀ ਉਪਾਵਤ,
ਉਹਨਾਂ ਕੋਲੋਂ ਵੀ ਉਹ ਕਈ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਖਿਲਾਫ ਕਹਾਉਂਦਾ ਔਰ ਤੁਹਾਡੇ ਪ੍ਰਤੀ ਮਨ ਵਿਚ ਬਾਦਸ਼ਾਹ ਦੇ ਭਰਮ ਪੈਦਾ ਕਰ ਰਿਹਾ।
ਏਵ ਸੁਨਾਵਤ ਦੁਸ਼ਟ ਮਹਾਨ,
ਏਦਾਂ ਦੀਆਂ ਦੁਸ਼ਟ ਤਾਈ ਦੀਆਂ ਗੱਲਾਂ ਉਹ ਸੁਣਾਉਂਦਾ ਹੈ।
ਹਜ਼ਰਤ ਤੋਂ ਵਡਾਈ ਰੱਖਤ,
ਪਰ ਬਾਦਸ਼ਾਹ ਫਿਰ ਵੀ ਤੁਹਾਡੀ ਵਡਿਆਈ ਰੱਖਦਾ, ਉਹ ਖੁੱਲੇ ਤੌਰ ਤੇ ਤੁਹਾਡੇ ਖਿਲਾਫ਼ ਕੋਈ ਗੱਲ ਨਹੀਂ ਕਰਦਾ।
ਸ਼੍ਰੀ ਨਾਨਕ ਗਾਦੀ ਪਰ ਜਾਨ,
ਉਹ ਇਸ ਕਰਕੇ ਵੀ ਸਨਮਾਨ ਤੇ ਭੈ ਰੱਖਦਾ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੋ।
ਕਰੇ ਹਕਾਰਨ ਦਰਸ਼ਨ ਕਾਰਨ,
ਹੁਣ ਉਹ ਤੁਹਾਨੂੰ ਆਪਣੇ ਕੋਲ ਸੱਦ ਰਿਹਾ, ਬਾਦਸ਼ਾਹ ਨੇ ਮੈਨੂੰ ਇਹ ਕਹਿ ਕੇ ਭੇਜਿਆ ਵੀ ਗੁਰੂ ਪਾਤਸ਼ਾਹ ਨੂੰ ਬੁਲਾਓ, ਮੈਂ ਉਹਨਾਂ ਦੇ ਦਰਸ਼ਨ ਕਰਨੇ ਹਨ।
ਬਾਤ ਸੁਣਨ ਕੀ ਚਿਤ ਰੁਚ ਠਾਨ,
ਉਹਦੇ ਮਨ ਚ ਤੁਹਾਡੇ ਬਚਨ ਸੁਣਨ ਦੀ ਰੁਚੀ ਹੈ। ਬਾਦਸ਼ਾਹ ਤੁਹਾਡੀ ਗੱਲ ਬਾਤ ਸੁਣਨਾ ਚਾਹੁੰਦਾ, ਤੁਹਾਡੇ ਬਚਨ ਸੁਣਨਾ ਚਾਹੁੰਦਾ।
ਪਠਿਓ ਆਪ ਟਿਗ ਮੈਂ ਚੱਲ ਆਇਓ,
ਬਾਦਸ਼ਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਤੇ ਉਹਦਾ ਭੇਜਿਆ ਮੈਂ ਤੁਹਾਡੀ ਸ਼ਰਨ ਆਇਆ ਚੱਲ ਕੇ।
ਦਿਓ ਦਰਸ਼ਨ ਕੋ ਬਿਰਧ ਕਿਰਪਾਲ,
ਰਾਜ ਆਪ ਜੀ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ। ਇਹ ਤੁਹਾਡਾ ਬਿਰਧ ਵੀ ਹੈ ਕਿ ਜਿਹੜਾ ਤੁਹਾਡੀ ਸ਼ਰਨ ਆ ਕੇ ਬੇਨਤੀ ਕਰੇ, ਤੁਸੀਂ ਉਹਦੀ ਬੇਨਤੀ ਪ੍ਰਵਾਨ ਕਰ ਦਿਓ। ਬਾਦਸ਼ਾਹ ਵੱਲੋਂ ਮੈਂ ਆਇਆ ਬੇਨਤੀ ਕਰਨ, ਬੇਨਤੀ ਪ੍ਰਵਾਨ ਕਰਕੇ ਆਪਣੇ ਬਿਰਧ ਦੀ ਸੰਭਾਲ ਕਰੋ।
ਸੁਣ ਸ਼੍ਰੀ ਅਰਜਨ ਬਾਕ ਬਖਾਨੀ,
ਜਦੋਂ ਵਜ਼ੀਰ ਖਾਨ ਨੇ ਮਹਾਰਾਜ ਜੀ ਨੂੰ ਆ ਕੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ,
ਹਮ ਇਸੇ ਤੇ ਆਏ ਮਗ ਚਾਲ
ਜੀ। ਕਹਿੰਦੇ ਵਜ਼ੀਰ ਖਾਨ ਇਸੇ ਲਈ ਤਾਂ ਆਏ ਅਸੀਂ ਚੱਲ ਕੇ, ਬਾਦਸ਼ਾਹ ਨੂੰ ਮਿਲਣਾ ਸੀ ਤਦੇ ਆਏ ਆ ਲਾਹੌਰ, ਨਹੀਂ ਤਾਂ ਸਾਡਾ ਤਾਂ ਕੋਈ ਕੰਮ ਨਹੀਂ ਸੀ ਆਉਣ ਦਾ ਇੱਥੇ, ਇਸੇ ਲਈ ਆਏ ਹਾਂ ਚੱਲ ਕੇ।
ਕਰਤ ਪ੍ਰਤੀਕਨ ਸਮਾਂ ਸੁ ਪਹੁੰਚੇ,
ਅਸੀਂ ਉਡੀਕ ਕਰਦੇ ਸੀ ਉਹ ਸਮਾਂ ਪਹੁੰਚ ਗਿਆ, ਆ ਗਿਆ ਉਹ ਸਮਾਂ ਜਦੋਂ ਜਾ ਕੇ ਅਸੀਂ ਬਾਦਸ਼ਾਹ ਨੂੰ ਮਿਲਣਾ।
ਇਮ ਕਹਿ ਪਏ ਤਿਆਰ ਤਿਸ ਨਾਲ,
ਤਾਂ ਕਹਿ ਕੇ ਪੰਜਵੇਂ ਪਾਤਸ਼ਾਹ ਜੀ ਨੇ ਉਸੇ ਵੇਲੇ ਤਿਆਰੀ ਕਰ ਲਈ ਨਾਲ ਚੱਲਣ ਦੀ।
ਚੜ ਖਾਸੇ ਪਰ ਗਮਨੇ ਸਤਿਗੁਰ,
ਸੱਚੇ ਸਤਿਗੁਰੂ ਗਰੀਬ ਨਵਾਜ ਜੀ ਪਾਲਕੀ ਚ ਸਵਾਰ ਹੋਏ ਪੰਜਵੇਂ ਪਾਤਸ਼ਾਹ, ਔਰ ਪਾਲਕੀ ਚ ਸਵਾਰ ਹੋ ਕੇ ਵਜ਼ੀਰ ਖਾਨ ਅੱਗੇ ਅੱਗੇ ਬੜੇ ਸਨਿਮਰ ਭਾਵ ਨਾਲ ਪੈਦਲ ਤੁਰਿਆ ਜਾਂਦਾ ਹੈ। ਸਤਿਗੁਰੂ ਜੀ ਪਾਲਕੀ ਚ ਬੈਠ ਕੇ ਜਾ ਰਹੇ ਨੇ।
ਪੰਜ ਸਿੱਖ ਲੈ ਸੰਗ ਵਿਸਾਲ,
ਪੰਜ ਸਿੱਖ ਵੀ ਸਤਿਗੁਰੂ ਜੀ ਨੇ ਬਾਕੀ ਸੰਗਤ ਨੂੰ ਵਰਜ ਦਿੱਤਾ, ਕੇਵਲ ਪੰਜ ਸਿੱਖ ਬਾਬਾ ਬਿਧੀ ਚੰਦ ਸਾਹਿਬ, ਭਾਈ ਜੇਠਾ, ਭਾਈ ਪੈੜਾ, ਭਾਈ ਲੰਗਾਹ ਤੇ ਭਾਈ ਪ੍ਰਾਣਾ ਜੀ, ਇਹਨਾਂ ਪੰਜਾਂ ਸਿੱਖਾਂ ਨੂੰ ਸਤਿਗੁਰੂ ਜੀ ਨੇ ਨਾਲ ਲਿਆ।
ਕਰੇ ਹਜ਼ਾਰੋ ਬੰਧਨ ਮਗਮੇ,
ਜਿਹੜਾ ਵੀ ਰਸਤੇ ਚ ਗੁਰਦੇਵ ਦੀ ਸਵਾਰੀ ਵੇਖਦਾ ਹੈ, ਸੀਸ ਝੁਕਾ ਕੇ ਮੱਥਾ ਟੇਕਦੇ। ਲਾਹੌਰ ਦੇ ਬਾਜ਼ਾਰਾਂ ਚੋਂ ਗੁਰਦੇਵ ਦੀ ਜਦੋਂ ਸਵਾਰੀ ਲੰਘਦੀ, ਸੈਂਕੜੇ ਲੋਕ ਸੀਸ ਝੁਕਾ ਕੇ ਪ੍ਰਣਾਮ ਕਰਦੇ ਹਨ।
ਖਰੇ ਹੋਏ ਭਿਖ ਹਿਤ ਸਨਮਾਨ,
ਵੇਖਦਾ ਵੀ ਗੁਰਦੇਵ ਦੀ ਸਵਾਰੀ ਆ ਰਹੀ ਹੈ, ਉਹ ਅੱਗੋਂ ਉੱਠ ਕੇ ਖਲੋ ਕੇ ਸਨਮਾਨ ਕਰਦੇ, ਖੜ ਕੇ ਸਨਮਾਨ ਤੇ ਸਤਿਕਾਰ ਕਰਦੇ ਹਨ।
ਧੰਨ ਧੰਨ ਗੁਰ ਸੁਜਾਸੇ ਉਚਾਰੇ,
ਕਹਿੰਦੇ ਧੰਨ ਹੋ ਸਤਿਗੁਰੂ ਜੀ, ਤੁਸੀਂ ਧੰਨ ਹੋ ਧੰਨ ਹੋ, ਏਦਾਂ ਕਹਿ ਕੇ ਮਹਾਰਾਜ ਜੀ ਦਾ ਸੁਜਸ ਸਤਿਗੁਰਾਂ ਦੀ ਵਡਿਆਈ ਉਚਾਰਦੇ ਹਨ।
ਸੁਨਤ ਚਲਤ ਜਸ ਕੋ ਨਿਜ ਕਾਨ,
ਆਪਣੇ ਕੰਨੀ ਆਪਣਾ ਜਸ ਸੁਣਦਿਆਂ ਸੁਣਦਿਆਂ ਮਹਾਰਾਜ ਜੀ ਸਹਿਜੇ ਸਹਿਜੇ ਚਲਦੇ ਜਾ ਰਹੇ ਨੇ।
ਸੁਦ ਵਜ਼ੀਰ ਖਾਂ ਕਰੀ ਅਗਾਰੀ,
ਵਜ਼ੀਰ ਖਾਨ ਨੂੰ ਅੱਗੇ ਜਾ ਕੇ ਮਹਾਰਾਜ ਜੀ ਦੇ ਆਉਣ ਦੀ ਖਬਰ ਪਾਤਸ਼ਾਹ ਦੇ ਕੋਲ ਕੀਤੀ।
ਪਹੁੰਚੇ ਆਏ ਗੁਰੂ ਭਗਵਾਨ,
ਪਾਤਸ਼ਾਹ ਕੋਲ ਸੁਧ ਦਿੱਤੀ ਕਿ ਗੁਰੂ ਭਗਵਾਨ ਪੰਜਵੇਂ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆ ਰਹੇ ਨੇ।
ਉੱਚਾ ਆਸਨ ਕਹਿ ਕਹਿ ਦਸਵਾਇਓ,
ਵਜ਼ੀਰ ਖਾਨ ਨੇ ਔਰ ਬਾਦਸ਼ਾਹ ਨੂੰ ਪ੍ਰੇਰਨਾ ਕਰਕੇ ਵੀ ਸਤਿਗੁਰਾਂ ਆਉਣਾ, ਉਹਨਾਂ ਨੂੰ ਨੀਵੇਂ ਥਾਂ ਨਹੀਂ ਬਿਠਾਉਣਾ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ, ਉੱਚਾ ਥਾਂ ਲਾਇਆ ਜਿੱਥੇ ਸਤਿਗੁਰਾਂ ਨੇ ਬੈਠਣਾ, ਜਿੰਨੇ ਵਜ਼ੀਰ ਅਹਿਲਕਾਰ ਬੈਠੇ ਸਭ ਤੋਂ ਉੱਚਾ ਆਸਣ ਸਤਿਗੁਰੂ ਜੀ ਦਾ ਲਵਾਇਆ।
ਚੰਦੂ ਦੁਖਿਓ ਦੇਖ ਸਨਮਾਨ,
ਚੰਦੂ ਦੇ ਅੰਦਰ ਨਹੀਂ ਵੜ ਕੇ ਕੋਈ ਵੇਖਦਾ ਵੀ ਮੈਂ ਕੁਝ ਹੋਰ ਕਰਨਾ ਚਾਹੁੰਦਾ, ਤੇ ਵਜ਼ੀਰ ਖਾਨ ਉਹਨਾਂ ਦਾ ਸਤਿਕਾਰ ਕਰਾਉਣ ਲਈ ਆਸਣ ਵੀ ਉੱਚਾ ਲਵਾਈ ਜਾਂਦਾ, ਉਹ ਦੁਖੀ ਹੋ ਰਿਹਾ ਚੰਦੂ ਮਲੇਛ।
ਇਤਨੇ ਮੈਂ ਗੁਰ ਦਰਸ਼ਨ ਦੀਨਸ,
ਇਹਨੇ ਨੂੰ ਆਸਣ ਲੱਗਾ ਹੀ ਸੀ ਸਤਿਗੁਰਾਂ ਦਾ ਤੇ ਪੰਜਵੇਂ ਪਾਤਸ਼ਾਹ ਜੀ ਬਾਦਸ਼ਾਹ ਦੀ ਕਚਹਿਰੀ ਵਿੱਚ ਆ ਕੇ ਦਰਸ਼ਨ ਦਿੱਤੇ
ਸਾਦਰ ਕਹਿ ਕਰ ਤਾਈਂ ਬਿਠਾਏ
ਪਾਤਸ਼ਾਹ ਨੇ ਬੜਾ ਸਨਮਾਨ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜੋ ਉੱਚਾ ਆਸਣ ਲਵਾਇਆ ਸੀ ਸਤਿਗੁਰਾਂ ਲਈ ਚਿੱਟੇ ਰੰਗ ਦੀ ਵਿਛਾਈ ਕੀਤੀ ਹੋਈ ਉਹਦੇ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਬਿਠਾਇਆ
ਸ਼ਾਹ ਨਮਿਓ ਉਰਤ ਕੁਸ਼ਲ ਪ੍ਰਸ਼ਨ ਕਰ
ਪਾਤਸ਼ਾਹ ਨੇ ਹੱਥ ਜੋੜ ਕੇ ਸੀਸ ਝੁਕਾਇਆ ਮਹਾਰਾਜ ਜੀ ਦੇ ਸਨਮੁਖ ਕੁਸ਼ਲ ਪ੍ਰਸੰਨਤਾ ਪੁੱਛੀ
ਹੀਰ ਹੀਰ ਸਭ ਸੀਸ ਨਿਵਾਏ
ਜਿੰਨੇ ਸਭਾ ਚ ਬੈਠੇ ਸੀ ਸਭ ਦਾ ਸਿਰ ਝੁਕ ਗਿਆ ਮਹਾਰਾਜ ਜੀ ਦਾ ਪ੍ਰਤਾਪ ਹੀ ਇੰਨਾ ਸੀ ਗੁਰਦੇਵ ਦਾ ਜਿਹੜੇ ਮਹਾਰਾਜ ਜੀ ਦੇ ਵਿਰੋਧ ਚ ਭੁਗਤਣ ਵਾਲੇ ਸੀ ਨਾ ਜਿਨ੍ਹਾਂ ਕਦੇ ਦਰਸ਼ਨ ਨਹੀਂ ਸੀ ਕੀਤੇ ਸਤਿਗੁਰਾਂ ਦੇ ਜਦੋਂ ਸਤਿਗੁਰੂ ਜੀ ਨੂੰ ਬੈਠਿਆਂ ਵੇਖਿਆ ਤੇ ਬਦੋ ਬਦੇ ਉਹਨਾਂ ਸਾਰਿਆਂ ਦੇ ਹੀ ਸਿਰ ਝੁਕ
ਸਤਿ ਸ੍ਰੀ ਅਕਾਲ
ਚੰਦੂ ਵੀ ਯਤਨ ਤਾਂ ਕਰਦਾ ਚਿਹਰਾ ਉੱਤੇ ਕਰਕੇ ਵੇਖਣ ਨੂੰ ਮਹਾਰਾਜ ਜੀ ਦੇ ਨੇਤਰਾਂ ਵਿੱਚ ਵੇਖਣਾ ਚਾਹੁੰਦਾ ਪਰ ਉਹਦੀਆਂ ਅੱਖਾਂ ਝੁਕ ਜਾਂਦੀਆਂ ਮਹਾਰਾਜ ਜੀ ਦਾ ਪ੍ਰਤਾਪ ਹੀ ਇੰਨਾ ਸੀ ਜਲਾਲ ਹੀ ਇੰਨਾ ਸੀ ਵੀ ਬਦੋ ਬਦੀ ਸਾਰਿਆਂ ਦੇ ਸਿਰ ਝੁਕ ਗਏ
ਪੁਨ ਹਜ਼ਰਤ ਨੇ ਬੂਜਨ ਕੀਨ
ਫਿਰ ਬਾਦਸ਼ਾਹ ਜਹਾਂਗੀਰ ਨੇ ਗੱਲਬਾਤ ਚਲਾਈ ਤੇ ਸਤਿਗੁਰਾਂ ਨੂੰ ਪੁੱਛਣ ਲੱਗਾ
ਹਿੰਦੂ ਤੁਰਕ ਜੇ ਬਾਦ ਵਧਾਏ
ਕਹਿਣ ਲੱਗਾ ਗੁਰੂ ਜੀ ਹਿੰਦੂਆਂ ਤੇ ਮੁਸਲਮਾਨਾਂ ਦਾ ਆਪਸੀ ਝਗੜਾ ਤੇ ਵਾਦ ਵਿਵਾਦ ਚੱਲਦਾ ਰਹਿੰਦਾ ਹੈ
ਨਿਜ ਨਿਜ ਕੋ ਮਾਨੇ ਹਮ ਦੀਰਗ
ਹਿੰਦੂ ਆਪਣੇ ਆਪ ਨੂੰ ਵੱਡਾ ਮੰਨਦੇ ਆ ਮੁਸਲਮਾਨ ਆਪਣੇ ਆਪ ਨੂੰ ਵੱਡਾ ਮੰਨਦੇ ਆ
ਕਈ ਪਿਸਤ ਇੱਕ ਦੋਜਕ ਜਾਏ
ਉਹ ਹਿੰਦੂ ਕਹਿੰਦੇ ਆ ਵੀ ਅਸੀਂ ਸਵਰਗ ਜਾਣਾ ਤੇ ਇਹਨਾਂ ਨੇ ਨਰਕਾਂ ਨੂੰ ਜਾਣਾ ਤੇ ਜਿਹੜੇ ਸਾਡੇ ਮੁਸਲਮਾਨ ਨੇ ਉਹ ਕਹਿੰਦੇ ਅਸੀਂ ਬਹਿਸ਼ਤ ਨੂੰ ਜਾਣਾ ਇਹਨਾਂ ਨੇ ਦੋਜਕਾਂ ਨੂੰ ਜਾਣਾ ਏਦਾਂ ਇੱਕ ਦੂਜੇ ਦੇ ਵਿਰੋਧ ਚ ਭੁਗਤਦੇ ਨੇ
ਦੋਨੋ ਮੈਂ ਕੋ ਸਾਹਿਬ ਜਾਨੀ
ਗੁਰੂ ਜੀ ਇਹ ਦੱਸੋ ਵੀ ਦੋਨਾਂ ਵਿੱਚੋਂ ਸਾਹਿਬ ਦੇ ਘਰ ਕਿਹੜੇ ਪ੍ਰਵਾਨ ਨੇ ਹਿੰਦੂ ਪ੍ਰਵਾਨ ਨੇ ਕੇ ਮੁਸਲਮਾਨ ਪ੍ਰਵਾਨ ਨੇ
ਕਿਸ ਪਰ ਕਰੁਣਾ ਕਰੇ ਖੁਦਾਏ
ਖੁਦਾ ਕਿਹਦੇ ਤੇ ਕਰੁਣਾ ਕਰਦਾ ਹਿੰਦੂਆਂ ਤੇ ਕਿਰਪਾ ਕਰਦਾ ਜਾਂ ਮੁਸਲਮਾਨਾਂ ਤੇ ਕਰਦਾ
ਕੌਣ ਸੱਚ ਕਹੇ ਕੂੜ ਕਹੀ ਕੋ
ਕਿਹੜਾ ਸੱਚਾ ਤੇ ਕਿਹੜਾ ਝੂਠਾ ਹੈ
ਇਹ ਸੰਸੈ ਮੇਰੇ ਮਨ ਆਏ
ਇਹ ਸੰਸਾ ਮੇਰੇ ਮਨ ਵਿੱਚ ਆਉਂਦਾ
ਉੱਤਰ ਦਿਓ ਪੀਰ ਤੁਮ ਦੀਰਗ
ਬੜੇ ਵੱਡੇ ਪਿਰਾਨ ਪੀਰੋ ਮੇਰੀ ਇਸ ਸਵਾਲ ਦਾ ਜਵਾਬ ਦਿਓ
ਜਿਸ ਤੇ ਮਮ ਖਾਤਰ ਹੋਏ ਜਾਏ
ਮੇਰੇ ਮਨ ਦੀ ਤਸੱਲੀ ਹੋ ਜਾਏ
ਸੁਨ ਹਜ਼ਰਤ ਤੇ ਸਤਿਗੁਰੇ ਅਰਜਨ
ਜਦੋਂ ਪਾਤਸ਼ਾਹ ਨੇ ਸਵਾਲ ਕੀਤਾ ਵੀ ਕਿਹੜੇ ਵੱਡੇ ਨੇ ਇਹ ਸਵਾਲ ਗੁਰੂ ਨਾਨਕ ਸਾਹਿਬ ਕੋਲ ਵੀ ਹੋਇਆ ਇਹ ਸਵਾਲ ਅੱਜ ਪੰਜਵੇਂ ਪਾਤਸ਼ਾਹ ਦੇ ਸਨਮੁਖ ਵੀ ਆਇਆ ਤੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਪਾਵਨ ਗੁਰਬਾਣੀ ਦਾ ਮਹਾਂਵਾਕ ਉਚਾਰਨ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਸੁਣਾ ਰਹੇ ਨੇ ਉਹ ਸ਼ਬਦ ਉਹਦੀ ਸ਼ਬਦ ਦੀ ਵਿਚਾਰ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗਰੀਬਨਵਾਜ ਸਾਹਿਬ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਜਗਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸੀ
ਹੈ ਪੂਰਨ ਹੈ ਸਰਬਮ
ਪੰਜਨ ਗੁਣ ਤਾਸ
ਹੈ ਸੰਗੀ ਹੈ ਨਿਰੰਕਾਰ
ਗੁਣ ਸਭ ਟੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਬੇਕ
ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ
ਧਾਰਾਇਆ ਧਾਰ
ਠਾਕੁਰ ਹੋ ਦਾਸ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਈ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੀ ਉਤਾਰਨਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੀ ਉਤਾਰਨਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।